ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਢੋਡੀ ਮਹੱਲਾ ਪੰਜਵਾਂ ਗਰਭ ਗਹਿਲੜੋ ਮੁੜੜੋ ਹਿਓਰੇ ਹਿਓ ਮਹਿਰਾਜ ਰੀਮਾਯੋ ਡੀਹਰ ਨਿਆਈ ਮੋਹੇ ਫਾਕਿਓ ਰੇ ਗਰਬ ਗਹਿਲੜੋ ਮੁੜੜੋ ਹਿਓ ਰੇ ਹਿਓ ਮਹਿਰਾਜ ਰੀਮਾਯੋ ਡੀਹਰ ਨਿਆਈ ਮੋਹੇ ਫਾਕਿਓ ਰੇ ਰਹਾਉ ਘਣੋ 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 ਸਦ ਲੋੜੈ ਬਿਨ ਲਹਿਣੇ ਕੈਠ ਪਾਇਓ ਰੇ ਮਹਿਰਾਜ ਰੋ ਗਾਥ ਵਾਹੂ ਸਿਉ ਲੁਬੜਿਓ ਨੇਹ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾਂ ਕੋ ਲਹਿਣੋ ਮਹਿਰਾਜ ਰੀ ਗਾਠੜੀਓ ਜਨ ਨਾਨਕ ਗਰਵਾਸ ਨਾ ਪਾਉੜਿਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾਂ ਕੋ ਲਹਿਣੋ ਮਹਿਰਾਜ ਰੀ ਗਾਠੜੀਓ ਜਨ ਨਾਨਕ ਗਰਬਾਸ ਨਾ ਪਾਉੜਿਓ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀ। ਜਿਉਂ ਬੁਲਾਵ ਹੈ ਤਿਉਂ ਬੋਲੈ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ ਜਾਗਤ ਜੋਤ ਜਗਤ ਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵੇ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸਿੱਖ ਕੌਮ ਦੇ ਕੇਂਦਰੀ ਅਸਥਾਨ ਮਨੁੱਖਤਾ ਲਈ ਰੂਹਾਨੀਅਤ ਦੇ ਮੁਜੱਸਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾਂ ਦੇ ਸਾਜਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਟੋਡੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 715 ਤੇ ਸ਼ੋਭਨੀਕ ਹਨ। ਸਭ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਰਕੇ ਮਨੁੱਖ ਨੂੰ ਜਿੱਥੇ ਇਹ ਤਨ ਸਰੀਰ ਬਖਸ਼ਿਸ਼ ਕੀਤਾ ਉੱਥੇ ਇਸ ਤਨ ਨਾਲ ਇਸ ਸਰੀਰ ਨਾਲ ਬਹੁਤ ਸਾਰੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਜੁੜੀਆਂ ਹੋਈਆਂ ਨੇ। ਉਹਦੀ ਪੂਰਤੀ ਲਈ ਵੀ ਮਾਲਕ ਨੇ ਇਸ ਨੂੰ ਉੱਦਮ ਬਲ ਬਖਸ਼ਿਸ਼ ਕੀਤਾ ਹੈ ਤਾਂ ਕਿ ਇਹ ਕਿਰਤ ਕਰਕੇ ਧਨ ਕਮਾ ਸਕੇ, ਉਹਦੇ ਨਾਲ ਇਸ ਸਰੀਰ ਦੀ ਆਪਣੇ ਪਰਿਵਾਰ ਦੀ ਇਹ ਪ੍ਰਤਪਾਲਣਾ ਕਰ ਸਕੇ। ਪਰ ਬਹੁਤੀ ਵਾਰ ਮਨੁੱਖ ਦੀ ਇਹ ਹਾਲਤ ਬਣ ਜਾਂਦੀ ਹੈ ਕਿ ਜਿਸ ਮਾਲਕ ਨੇ ਇਹ ਸਭ ਕੁਝ ਬਖਸ਼ਿਸ਼ ਕੀਤਾ ਹੈ ਉਹਨੂੰ ਆਪਣੀ ਜ਼ਿੰਦਗੀ ਵਿੱਚੋਂ ਵਿਸਾਰ ਕੇ ਇਹ ਕੇਵਲ ਆਪਣੇ ਤਨ ਤੱਕ, ਪਰਿਵਾਰ ਤੱਕ ਜਾਂ ਮੋਹ ਮਾਇਆ ਧਨ ਪਦਾਰਥਾਂ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦਾ। ਜਿਵੇਂ ਕੋਈ ਮਨੁੱਖ ਬਹੁਤ ਵੱਡੀ ਪ੍ਰਾਪਤੀ ਛੱਡ ਕੇ ਰਸਾਤਲ ਵਾਲੇ ਪਾਸੇ ਤੁਰ ਪਵੇ, ਦੁਨੀਆਦਾਰ ਲੋਕ ਉਸ ਨੂੰ ਝੱਲਾ, ਬੌਰਾ, ਪਾਗਲ ਕਹਿੰਦੇ ਨੇ। ਇਸੇ ਤਰ੍ਹਾਂ ਧਾਰਮਿਕ ਦੁਨੀਆ ਅੰਦਰ ਸਤਿਗੁਰੂ ਜੀ ਨੇ ਉਹਨਾਂ ਨੂੰ ਝੱਲੇ, ਪਾਗਲ ਜਾਂ ਬੌਰੇ ਨਹੀਂ ਕਿਹਾ ਜੋ ਮਾਲਕ ਦੀ ਰਜ਼ਾ ਵਿੱਚ ਆਪਣਾ ਦਿਮਾਗੀ ਸੰਤੁਲਨ ਖੋ ਬੈਠੇ ਨੇ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਪਰ ਸਾਹਿਬ ਕਹਿੰਦੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ। ਉਹ ਮੂਰਖ ਉਹ ਝੱਲੇ ਨਹੀਂ ਜਿਹੜੇ ਦਿਮਾਗੀ ਸੰਤੁਲਨ ਗਵਾ ਬੈਠੇ ਨੇ। ਅਸਲ ਵਿੱਚ ਮੂਰਖ ਤੇ ਝੱਲੇ ਬਾਵਰੇ ਉਹ ਨੇ ਜਿਹੜੇ ਆਪਣੇ ਸਿਰਜਣਹਾਰ ਨਾਲੋਂ ਟੁੱਟ ਕੇ ਕੇਵਲ ਪਦਾਰਥਾਂ ਨਾਲ ਜੁੜ ਗਏ ਨੇ, ਜਿਨ੍ਹਾਂ ਨੂੰ ਸਿੱਖਾਂ ਦੇ ਘਰ ਜਨਮ ਮਿਲਿਆ ਅਤੇ ਉਹ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਬਜਾਏ ਕੱਚੇ ਪਿੱਲਿਆਂ ਵੱਲ ਤੁਰ ਪਏ, ਉਹ ਬੌਰੇ ਨੇ, ਪਾਗਲ ਨੇ, ਝੱਲੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਨਿਰਣਾ ਹੈ, ਬਿਨ ਨਾਮੈ ਜਗ ਕਮਲਾ ਫਿਰੈ। ਪਰਮੇਸ਼ੁਰ ਦੇ ਨਾਮ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਜਗਤ ਕਮਲਾ, ਬੌਰਾ, ਪਾਗਲਾਂ ਦੀ ਤਰ੍ਹਾਂ ਝੱਲਾ ਹੋਇਆ ਫਿਰਦੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਹੁ ਰਾਨੰਗ। ਸਤਿਗੁਰੂ ਨੇ ਸਾਨੂੰ ਸ਼ਬਦ ਨਾਲ ਜੋੜਿਆ ਅਤੇ ਮਨੁੱਖ ਝੱਲਿਆਂ ਵਾਂਗ ਸ਼ਬਦ ਨਾਲੋਂ ਟੁੱਟ ਕੇ ਹੋਰ ਪਾਸੇ ਤੁਰ ਪਿਆ। ਜਦੋਂ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਮੋਹ ਮਾਇਆ ਦਾ ਹੰਕਾਰ ਕਰੇ, ਉੱਥੇ ਵੀ ਸਤਿਗੁਰਾਂ ਨੇ ਸ਼ਬਦ ਵਰਤੇ ਨੇ, ਸ਼ੇਖਾ ਅੰਦਰੋਂ ਜ਼ੋਰ ਛੱਡ, ਤੂੰ ਭਉ ਕਰ ਝੱਲ ਗਵਾਏ। ਹੇ ਸ਼ੇਖੀਆਂ ਮਾਰਨ ਵਾਲੇ ਜੀਵ, ਇਹ ਕਹਿਣ ਦੀ ਤੂੰ ਰੱਟ ਲਾਈ ਹੋਈ ਹੈ ਕਿ ਮੇਰਾ ਸਰੀਰ, ਮੇਰਾ ਘਰ, ਮੇਰਾ ਪਰਿਵਾਰ, ਮੇਰਾ ਧਨ, ਵੇਖ ਰਾਵਣ ਦੀ ਲੰਕਾ ਸੋਨੇ ਦੀ ਸੀ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਭਾਵੇਂ ਉਹ ਚਾਰ ਵੇਦਾਂ ਦਾ ਪਾਠੀ ਸੀ, ਉਹਦੇ ਇੱਕ ਸਿਰ ਵਿੱਚ, ਇੱਕ ਦਿਮਾਗ ਵਿੱਚ ਦਸਾਂ ਸਿਰਾਂ ਦੀ ਸੋਚਣ ਵਾਲੀ ਸ਼ਕਤੀ ਸੀ, ਪਰ ਉਹ ਕੇਵਲ ਦੁਨਿਆਵੀ ਪਦਾਰਥਾਂ ਦੇ ਮੋਹ ਤੱਕ ਖਚਤ ਹੋ ਕੇ ਰਹਿ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨੂੰ ਮੂਰਖ ਕਿਹਾ। ਇਸੇ ਤਰ੍ਹਾਂ ਜੀਵ ਜਦੋਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਹੰਕਾਰ ਕਰਦਾ ਅਤੇ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ, ਗਰਬ ਗਹਿਲੜੋ ਮੂੜੋ ਹੀਓ ਰੇ ਹੀਓ ਮਹਾਰਾਜ ਰੀ ਮਾਇਓ, ਮਨੁੱਖ ਦਾ ਇਹ ਹਿਰਦਾ ਹੰਕਾਰੀ ਹੋ ਕੇ, ਗਹਿਲਾ ਬਾਵਲਾ ਝੱਲਾ ਹੋ ਕੇ ਤੁਰਿਆ ਫਿਰਦਾ, ਪਰਮੇਸ਼ਰ ਨਾਲ ਜੁੜਨ ਦੀ ਬਜਾਏ ਕੇਵਲ ਮੋਹ ਮਾਇਆ ਨਾਲ ਜੁੜ ਗਿਆ। ਜਦੋਂ ਕਿ ਉਹ ਜ਼ਰੂਰਤਾਂ ਸਨ, ਇਸੇ ਲਈ ਸਤਿਗੁਰੂ ਜੀ ਨੇ ਸਾਨੂੰ ਧਰਮ ਦੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ਹੈ। ਛੇਵੇਂ ਜਾਮੇ ਵਿੱਚ ਦੌਲਤ ਗੁਜਰਾਨ, ਪੁੱਤਰ ਨਿਸ਼ਾਨ, ਔਰਤ ਈਮਾਨ ਕਿਹਾ। ਪੁਰਾਤਨ ਸਿੱਖ ਵੀ ਕਿਹਾ ਕਰਦੇ ਸਨ ਕਿ ਮਾਇਆ ਜੁੜੇ ਨਾ, ਕਾਜ ਥੁੜੇ ਨਾ ਅਤੇ ਆਇਆ ਮੁੜੇ ਨਾ। ਹੁਣ ਸਾਰਾ ਕੁਝ ਹੀ ਮੰਗ ਲਿਆ, ਪਰ ਜਦੋਂ ਮਨੁੱਖ ਸਭ ਕੁਝ ਹੀ ਆਪਣੇ ਪਰਿਵਾਰ ਨੂੰ, ਸਰੀਰ ਨੂੰ, ਧਨ ਪਦਾਰਥਾਂ ਨੂੰ ਸਮਝ ਲਵੇ, ਤੇ ਸਾਹਿਬ ਕਹਿੰਦੇ ਇਹਦੇ ਤੋਂ ਵੱਡਾ ਹੋਰ ਝੱਲ ਪੁਣਾ, ਇਹਦੇ ਤੋਂ ਵੱਡਾ ਹੋਰ ਗਾਫਲਤਾ ਪੁਣਾ, ਜਾਂ ਇੰਝ ਕਹਿ ਲਈਏ ਕਿ ਪਾਗਲ ਪੁਣਾ ਕੀ ਹੋ ਸਕਦਾ। ਮਨੁੱਖ ਬਿਨਾਂ ਕਾਰਨ ਹੀ ਵੇਖੋ ਹੰਕਾਰੀ ਹੋ ਕੇ ਸੰਸਾਰ ਵਿੱਚ ਵਿਚਰਦਾ। ਸਤਿਗੁਰਾਂ ਨੇ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਵੇਖੋ, ਮਾਨਸੇ ਮਹੀਪ ਦਲੀਪ ਜੈਸੇ ਛਤਰਧਾਰੀ, ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ। ਬੜੇ ਬੜੇ ਹੰਕਾਰੀ ਰਾਜੇ ਜਿਨ੍ਹਾਂ ਨੂੰ ਬਾਹੂਬਲ ਤੇ ਬੜਾ ਹੰਕਾਰ ਸੀ, ਉਹ ਵੀ ਇੱਕ ਦਿਨ ਸੰਸਾਰ ਤੋਂ ਨੰਗੇ ਪੈਰ ਤੇ ਖਾਲੀ ਹੱਥ ਤੁਰ ਗਏ। ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ, ਜਿਹਦੇ ਅੰਦਰ ਰਾਜ ਭਾਗ ਦਾ ਹੰਕਾਰ ਹੈ, ਸਾਹਿਬ ਕਹਿੰਦੇ ਉਹ ਨਰਕਾਂ ਦਾ ਸਵਾਨ ਭਾਵ ਕੁੱਤਾ ਬਣਦਾ। ਧਨ ਭੂਮਿਕਾ ਜੋ ਕਰੈ ਗਮਾਨ ਸੋ ਮੂਰਖ ਅੰਧਾ ਅਗਿਆਨ, ਜਿਹਨੂੰ ਧਨ ਦਾ ਹੰਕਾਰ ਹੈ, ਭੂਮੀ ਦਾ ਹੰਕਾਰ ਹੈ, ਸਾਹਿਬ ਜੀ ਕਹਿੰਦੇ ਉਹ ਮੂਰਖ ਵੀ ਹੈ, ਅਗਿਆਨੀ ਅੰਧਲਾ ਵੀ ਹੈ, ਕਿਉਂਕਿ ਉਹਨੂੰ ਅਸਲ ਵਿੱਚ ਇਹ ਸੋਝੀ ਨਹੀਂ ਕਿ ਇਹ ਕੇਵਲ ਗੁਜਰਾਨ ਮਾਤਰ ਸੀ, ਪਰ ਮੂਰਖ ਜਾਣੈ ਆਪਣੇ, ਮੂਰਖ ਬੇਸਮਝ ਇਹਨੂੰ ਆਪਣਾ ਸਮਝੀ ਬੈਠਾ। ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਵਾਰ ਨਹੀਂ ਕਛ ਤੇਰਾ। ਮਨੁੱਖ ਦਾ ਜਗਤ ਵਿੱਚ ਕੇਵਲ ਇੱਕ ਗੋਇਲ ਵਾਸਾ ਹੈ, ਕੁਝ ਸਮਾਂ ਇਹਨੇ ਇੱਕ ਮੁਸਾਫਰ ਦੀ ਤਰ੍ਹਾਂ ਜੀਵਨ ਰੂਪੀ ਰਾਤ ਕੱਟ ਕੇ ਇਸ ਸਰਾਂ ਤੋਂ ਅਗਲੇ ਭਲਕ ਤੁਰ ਪੈਣਾ ਹੈ। ਚਾਹੀਦਾ ਤੇ ਇਹਨੂੰ ਇੱਕ ਪ੍ਰਾਹੁਣੇ ਵਾਂਗ, ਇੱਕ ਮਹਿਮਾਨ ਵਾਂਗ ਸੀ ਕਿ ਕਰੈ ਨਾ ਗਰਬ ਗੁਮਾਨ, ਨਾ ਹੱਸੈ ਹਸਾਇਆ, ਪਹੁ ਨੜਾ ਪਰਵਾਨ ਉੱਠ ਸਧਾਇਆ। ਪਰ ਇਹ ਜੀਵ ਮੋਹ ਮਾਇਆ ਵਿੱਚ ਖਚਤ ਹੋ ਗਿਆ ਤੇ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਪਸਾਰ, ਮੋਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ, ਕੀ ਐਵੇਂ ਛੋਟੀ ਜੀ ਗੱਲ ਦਾ ਹੰਕਾਰ ਕਰੀ ਜਾਣੈ। ਮੇਰੀ ਮੇਰੀ ਕਿਆ ਕਰੈ ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਸਾਹਿਬ ਕਹਿੰਦੇ ਜਿਨ੍ਹਾਂ ਦੇ ਲੱਖਾਂ ਅਤੇ ਕਰੋੜਾਂ ਸਨ ਉਹ ਵੀ ਵੇਖ ਛੱਡ ਕੇ ਸੰਸਾਰ ਤੋਂ ਤੁਰ ਗਏ, ਤੂੰ ਐਵੇਂ ਵਿਅਰਥ ਹੀ ਜਿਹੜਾ ਹੰਕਾਰ ਹੈ ਇਹ ਕਰੀ ਜਾਂਦਾ। ਜਦੋਂ ਮਨੁੱਖ ਇਸ ਤਰ੍ਹਾਂ ਦਾ ਹੰਕਾਰ ਕਰੇ ਅਤੇ ਉਸ ਹੰਕਾਰ ਵਿੱਚ ਝੱਲ ਪੁਣਾ ਅਤੇ ਮੂਰਖਤਾ ਜਿਹੜੀ ਹੈ ਉਹਦੀ ਝਲਕ ਦਿਖਾਈ ਦਿੰਦੀ ਹੈ। ਸਤਿਗੁਰੂ ਜੀ ਨੇ ਸ਼ਬਦ ਵਰਤਿਆ ਹੀਓ ਕਿ ਇਸ ਹਿਰਦੇ ਨੇ ਜੁੜਨਾ ਤਾਂ ਪਰਮੇਸ਼ਰ ਨਾਲ ਸੀ ਜਿਹਦੀਆਂ ਇਹ ਦਾਤਾਂ ਸਨ, ਪਰ ਇਹ ਮੋਹ ਮਾਇਆ ਨਾਲ ਜੁੜ ਕੇ, ਅਪਣੱਤ ਨਾਲ ਜੁੜ ਕੇ ਵੇਖੋ ਕਿੰਨਾ ਹੰਕਾਰੀ ਹੋਇਆ ਬੈਠਾ। ਸ਼ਬਦ ਵਰਤਿਆ ਗਰਭ, ਗਰਭ ਸ਼ਬਦ ਜਦੋਂ ਭੱਬੇ ਨਾਲ ਆਉਂਦਾ ਤੇ ਉਹਦਾ ਅਰਥ ਹੋਵੇਗਾ ਮਾਤਾ ਦਾ ਉਦਰ, ਪਰ ਜਦੋਂ ਬੱਬੇ ਨਾਲ ਆਉਂਦਾ ਇਹਦਾ ਅਰਥ ਹੁੰਦਾ ਹੰਕਾਰ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਅਗਾਹ, ਖਾਲੀ ਚੱਲੇ ਧਣੀ ਸਿਉਂ ਟਿੱਬੇ ਜਿਉਂ ਮੀਆਂ। ਕਹਿੰਦੇ ਜਿਵੇਂ ਉੱਚੇ ਟਿੱਬੇ ਤੇ ਜਿੰਨਾ ਮਰਜ਼ੀ ਮੀਂਹ ਪਵੇ ਪਰ ਉਹ ਉੱਚਾ ਹੋਣ ਕਰਕੇ ਖਾਲੀ ਰਹਿ ਜਾਂਦਾ, ਇਸੇ ਤਰ੍ਹਾਂ ਜਿਨ੍ਹਾਂ ਦੇ ਜੀਵਨ ਹੰਕਾਰ ਨਾਲ ਉੱਚੇ ਟਿੱਬਿਆਂ ਦੀ ਤਰ੍ਹਾਂ ਨੇ ਉਹ ਮਾਲਕ ਦੀ ਬਖਸ਼ਿਸ਼ ਤੋਂ ਵਾਂਝੇ ਰਹਿ ਜਾਂਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸਕੇ ਪੁੱਤਰ ਬਾਬੇ ਪ੍ਰਿਥੀ ਚੰਦ ਦੀ ਹਾਲਤ ਵੇਖੀ ਕਿ ਉਹ ਮੋਹ ਮਾਇਆ ਦੇ ਕਾਰਨ ਪਿਤਾ ਤੋਂ ਆਕੀ ਹੋ ਗਿਆ, ਝਗੜੇ ਕਰਦਾ ਤੇ ਸ਼ਬਦ ਵਰਤੇ ਸਨ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਢੀਰੇ ਤੁਮ ਹੋ ਤਿੰਨ ਸਿਉਂ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੈ ਨਾ ਆਪ, ਖਿੰਨ ਮੈਂ ਛੋੜ ਜਾਏ ਵਿਖਿਆ ਰਸ ਤਉ ਲਾਗੈ ਪਛਤਾਪ। ਹੇ ਪੁੱਤਰ, ਜਿਸ ਧਨ ਦਾ ਤੂੰ ਗਰਭ ਕਰਦੈ ਹੰਕਾਰ ਕਰਦੈ, ਕੀ ਉਹ ਧਨ ਅੱਜ ਤੱਕ ਕਿਸੇ ਦੇ ਨਾਲ ਨਿਭਿਆ? ਭਾਵ ਤੂੰ ਧਨ ਦੀ ਜਿਹੜੀ ਤਲਬ ਹੈ ਇਹਨੂੰ ਛੱਡ ਕੇ ਗੁਰੂ ਵਾਲੇ ਪਾਸੇ ਜੁੜ, ਜੋ ਤੁਮਰੇ ਪ੍ਰਭ ਹੋਤੇ ਸਵਾਮੀ, ਹਰ ਤਿਨਕੇ ਜਾਪੋ ਜਾਪ, ਉਪਦੇਸ਼ ਕਰਤ ਨਾਨਕ ਜਨ ਤੁਮਕੋ, ਜੋ ਸੁਣੋ ਤੋ ਜਾਏ ਸੰਤਾਪ। ਜਗਤ ਗੁਰੂ ਨਾਨਕ ਸਾਹਿਬ ਜਿਨ੍ਹਾਂ ਦਾ ਪ੍ਰਕਾਸ਼ ਗੁਰਪੁਰਬ 14 ਨਵੰਬਰ ਨੂੰ ਸਾਰੇ ਸੰਸਾਰ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ, ਜਿਹਦੇ ਸੰਬੰਧ ਵਿੱਚ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਮਹਾਨ ਨਗਰ ਕੀਰਤਨ ਵੀ ਆਰੰਭ ਹੋਣੇ ਨੇ। ਉਸ ਮਹਾਨ ਸਤਿਗੁਰੂ ਜੀ ਨੇ ਜਿੱਥੇ 9 ਖੰਡ ਪ੍ਰਿਥਵੀ ਦਾ ਭ੍ਰਮਣ ਕਰਕੇ ਅਨੇਕਾਂ ਜੀਵਾਂ ਨੂੰ ਜੋ ਮੋਹ ਮਾਇਆ ਵਿੱਚ ਗਲਤਾਨ ਹੋ ਕੇ ਹੰਕਾਰੀ ਬਣੇ ਸਨ ਉਹਨਾਂ ਨੂੰ ਸੱਚ ਦਾ ਮਾਰਗ ਦ੍ਰਿੜ ਕਰਾਇਆ। ਇਸੇ ਤਰ੍ਹਾਂ ਇੱਕ ਦਿਨ ਪਿਤਾ ਕਾਲੂ ਜੀ, ਜਿਨ੍ਹਾਂ ਦਾ ਸਮੁੱਚਾ ਜੀਵਨ ਪਦਾਰਥਵਾਦੀ ਸੋਚ ਵਾਲਾ ਸੀ, ਕਿਉਂਕਿ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸਤਿਗੁਰੂ ਜੀ ਮੋਦੀਖਾਨੇ ਵਿੱਚ ਕਿਰਤ ਕਰਦੇ ਸਨ, ਕਿਉਂਕਿ ਰਾਏ ਬੁਲਾਰ ਅਤੇ ਦੌਲਤ ਖਾਂ ਲੋਧੀ ਨਾਲ ਪਿਤਾ ਕਾਲੂ ਜੀ ਦਾ ਚੰਗਾ ਅਸਰ ਸੂਖ ਸੀ, ਪਟਵਾਰੀਆਂ ਦੇ ਉੱਪਰ ਇੰਚਾਰਜ ਸਨ, ਇਸੇ ਕਰਕੇ ਉਹਨਾਂ ਨੂੰ ਮਹਿਤਾ ਕਿਹਾ ਜਾਂਦਾ ਸੀ, ਕਲਿਆਣ ਦਾਸ ਉਹਨਾਂ ਦਾ ਨਾਮ ਹੈ। ਇੱਕ ਦਿਨ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਵਾਸਤੇ ਗਏ, 2 ਘੜੀਆਂ ਬੇਬੇ ਨਾਨਕੀ ਦੇ ਘਰ ਰਹਿਣ ਤੋਂ ਬਾਅਦ ਜਿੱਥੇ ਮੋਦੀਖਾਨੇ ਵਿੱਚ ਗੁਰੂ ਨਾਨਕ ਸਾਹਿਬ ਜੀ ਕਿਰਤ ਕਰਦੇ ਸਨ ਉਹ ਜਗ੍ਹਾ 'ਤੇ ਚਲੇ ਗਏ। ਹੁਣ ਸਤਿਗੁਰੂ ਸਾਹਿਬ ਜੀ ਨੇ ਨਿਰਸੰਦੇਹ ਮੋਦੀਖਾਨੇ ਦੇ ਵਿੱਚ ਸੱਚਮੁੱਚ ਧਰਮ ਦੀ ਕਿਰਤ ਕੀਤੀ। ਮੋਦੀਖਾਨੇ ਵਿੱਚ ਜਿੰਨੀ ਵਾਰ ਵੀ ਹਿਸਾਬ ਕਿਤਾਬ ਹੋਇਆ ਕਿਸੇ ਤਰ੍ਹਾਂ ਦਾ ਕੋਈ ਘਾਟਾ ਨਹੀਂ ਪੈਣ ਦਿੱਤਾ। ਪਿਤਾ ਜੀ ਨੇ ਜਦੋਂ ਪ੍ਰਸ਼ਨ ਕੀਤਾ, ਕਹਿਣ ਲੱਗੇ, ਪੁੱਤਰ, ਹਰ ਪਿਤਾ ਦੀ ਇੱਕ ਇੱਛਾ ਹੁੰਦੀ ਹੈ ਕਿ ਮੇਰਾ ਧੀ ਪੁੱਤਰ ਧਨ ਕਮਾਵੇ, ਇਸੇ ਤਰ੍ਹਾਂ ਮੇਰੀ ਵੀ ਇਹ ਇੱਛਾ ਹੈ ਕਿ ਤੁਸੀਂ ਇੱਥੇ ਆ ਕੇ ਲੰਮਾ ਸਮਾਂ ਕਿਰਤ ਕੀਤੀ ਹੈ, ਜਿੰਨਾ ਕੁ ਧਨ ਤੁਸੀਂ ਜੋੜਿਆ ਉਹ ਮੈਨੂੰ ਦੇ ਦਿਓ, ਮੈਂ ਇੱਕ ਜਗ੍ਹਾ ਤੇ ਸੰਭਾਲ ਕੇ ਰੱਖ ਲਵਾਂਗਾ। ਆਉਣ ਵਾਲੇ ਸਮੇਂ ਵਿੱਚ ਜਿਵੇਂ ਤੁਹਾਡਾ ਆਨੰਦ ਕਾਰਜ ਜਾਂ ਹੋਰ ਜ਼ਰੂਰੀ ਕਾਰਜ ਕਰਨੇ ਨੇ ਉਸ ਸਮੇਂ ਇਹ ਖਰਚ ਲਵਾਂਗੇ। ਜਿਹੜਾ ਪ੍ਰਸ਼ਨ ਪਿਤਾ ਕਾਲੂ ਜੀ ਨੇ ਕੀਤਾ ਅਤੇ ਅੱਗੋਂ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਦਿੱਤਾ, ਉਹ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਅੰਕਿਤ ਕੀਤਾ ਹੈ। ਪਿਤਾ ਜੀ, ਜਦੋਂ ਦੋ ਕੁ ਘੜੀਆਂ ਬਤੀਤ ਹੋਈਆਂ ਅਤੇ ਕਵੀ ਜੀ ਲਿਖਦੇ ਨੇ, ਦਵੈ ਘਟਕਾ ਜਬ ਬੀਤ ਗਈ ਤਿਹ ਕਾਲ ਮੈਂ ਕਾਲੂ ਨੇ ਬਾਣੀ ਅਲਾਈ, ਬਹੁ ਸਾਲ ਭਇਓ ਸੁਲਤਾਨਪੁਰੇ ਕ੍ਰਿਤ ਮੋਦੀ ਤੇ ਕੀਨੀ ਹੈ ਕੀਤੀ ਕਮਾਈ, ਸੁਨ ਪੰਕਜ ਲੋਚਨ ਬੈਨ ਭਨੇ। ਕਮਲ ਸਰੀਖੇ ਨੈਣਾਂ ਵਾਲੇ ਸਤਿਗੁਰਾਂ ਨੇ ਅੱਗੋਂ ਉੱਤਰ ਦਿੱਤਾ, ਬਹੁ ਆਨ ਕਮਾਈ ਕਰੀ ਇਹ ਥਾਈ। ਪਿਤਾ ਜੀ, ਮੈਂ ਚਿੱਤ ਲਾ ਕੇ ਇੱਥੇ ਕਮਾਈ ਕੀਤੀ ਹੈ, ਪਰ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿੰਨਾ ਕੁ ਧਨ ਇਕੱਤਰ ਹੋਇਆ, ਪਿਤਾ ਜੀ ਜਿੰਨੀ ਵਾਰ ਵੀ ਹਿਸਾਬ ਹੋਇਆ ਮੈਂ ਮੋਦੀਖਾਨੇ ਵਿੱਚ ਘਾਟਾ ਨਹੀਂ ਪੈਣ ਦਿੱਤਾ, ਪਰ ਧਨ ਜੁੜਿਆ ਨਹੀਂ, ਇੱਕ ਪਾਸੇ ਤੋਂ ਆਉਂਦਾ ਅਤੇ ਦੂਸਰੇ ਪਾਸੇ ਚਲਿਆ ਜਾਂਦਾ। ਸੁਨ ਪੰਕਜ ਲੋਚਨ ਬੈਨ ਭਨੇ, ਬਹੁ ਆਨ ਕਮਾਈ ਕਰੀ ਇਹ ਥਾਈ, ਨੈ ਹਾਥ ਮੈਂ ਆਥ ਕਰੇ ਥਿਰਤਾ, ਇਤ ਆਵਤ ਹੈ ਉਤਕੋ ਚੱਲ ਜਾਈ, ਕਰ ਏਕ ਬਰਾਟ ਕਾ ਸੰਚ ਕਰੀ ਨੈ ਆਮਦ ਔ ਖਰਚਾ ਸਮਦਾਈ। ਹੁਣ ਪਿਤਾ ਕਾਲੂ ਜੀ, ਜਦੋਂ ਅਖੀਰਲਾ ਸਮਾਂ ਆਇਆ, ਅੱਜ ਤਨ ਭਾਵੇਂ ਪਿਤਾ ਦਾ ਸੀ ਪਰ ਮਨ ਇੱਕ ਸਿੱਖ ਵਾਲਾ ਬਣ ਗਿਆ, ਬੇਨਤੀ ਕੀਤੀ, ਕਹਿਣ ਲੱਗੇ, ਗੁਰੂ ਨਾਨਕ ਸਾਹਿਬ, ਤੁਸੀਂ ਵੱਡੇ ਵੱਡੇ ਸੱਜਣ ਵਰਗੇ ਠੱਗਾਂ ਦਾ ਉਧਾਰ ਕੀਤਾ, ਭੂਮੀਆਂ ਵਰਗੇ ਚੋਰਾਂ ਨੂੰ ਸੱਚ ਦਾ ਮਾਰਗ ਦ੍ਰਿੜ ਕਰਾਇਆ, ਨੂਰਸ਼ਾਹ ਵਰਗੀ ਜਾਦੂਗਰਨੀ ਦਾ ਉਧਾਰ ਕੀਤਾ, ਇੱਥੇ ਤੱਕ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ। ਆਪ ਕਿਰਪਾ ਕਰੋ, ਮੈਂ ਆਪ ਦਾ ਪਿਤਾ ਹਾਂ, ਮੈਨੂੰ ਵੀ ਕੋਈ ਸਿੱਖਿਆ ਦਵੋ ਤਾਂ ਕਿ ਮੇਰਾ ਵੀ ਪਾਰ ਉਤਾਰਾ ਹੋਵੇ। ਅਖੀਰਲੇ ਸਮੇਂ ਜਦੋਂ ਪਿਤਾ ਕਾਲੂ ਜੀ ਨੇ ਇੱਕ ਸਿੱਖ ਬਣ ਕੇ ਗੁਰੂ ਨਾਨਕ ਜੀ ਨੂੰ ਬੇਨਤੀ ਕੀਤੀ ਕਿ ਮਨੁੱਖ ਜੁੜਨਾ ਤਾਂ ਇਹਨੇ ਪਰਮਾਤਮਾ ਨਾਲ ਸੀ ਪਰ ਮੋਹ ਮਾਇਆ ਨਾਲ ਜੁੜ ਗਿਆ, ਹਾਂ ਪਰਮਾਤਮਾ ਨਾਲ ਜੁੜ ਕੇ ਗੁਜਰਾਨ ਵਾਸਤੇ ਧਨ ਪਦਾਰਥ ਵਰਤਦਾ ਅਤੇ ਉਹ ਵੀ ਇਹਦੇ ਸਫਲੇ ਹੋ ਜਾਣੇ ਸਨ, ਤਿਨਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਤੇ ਗੁਰੂ ਤਾਂ ਹੈ ਹੀ ਐਸਾ ਜਿਹੜਾ ਸਾਨੂੰ ਕਦੇ ਵੀ ਨਹੀਂ ਇਹ ਸਿੱਖਿਆ ਦਿੰਦਾ ਵੀ ਤੁਸੀਂ ਧਨ ਤਿਆਗੋ, ਘਰ ਤਿਆਗੋ, ਬੱਚੇ ਛੱਡੋ, ਫਿਰ ਮੁਕਤ ਹੋਗੇ। ਭਾਈ ਗੁਰਦਾਸ ਜੀ ਕਹਿੰਦੇ, ਗੁਰਬਿਨ ਮੁਕਤ ਨਾ ਹੋਏ ਸਭ ਕਾਹੂ ਕਹਿ, ਮਾਇਆ ਮੈਂ ਉਦਾਸ ਰਾਖੇ ਐਸੋ ਗੁਰ ਚਾਹੀਏ। ਸਾਰੇ ਕਹਿੰਦੇ ਨੇ ਗੁਰੂ ਤੋਂ ਬਿਨਾਂ ਮੁਕਤੀ ਨਹੀਂ, ਪਰ ਗੁਰੂ ਉਹ ਚਾਹੀਦਾ ਜਿਹੜਾ ਰੱਖੇ ਪਰਿਵਾਰਾਂ ਵਿੱਚ, ਰੱਖੇ ਘਰ ਵਿੱਚ, ਰੱਖੇ ਬੱਚਿਆਂ ਵਿੱਚ, ਰੱਖੇ ਸਾਨੂੰ ਕਿਰਤ ਵਿੱਚ, ਰੱਖੇ ਧਨ ਪਦਾਰਥਾਂ ਵਿੱਚ, ਅਤੇ ਫਿਰ ਸਾਨੂੰ ਮੁਕਤ ਕਰੇ। ਉਹ ਗੁਰੂ ਨਹੀਂ ਚਾਹੀਦਾ ਜਿਹੜਾ ਕਵੇ ਵੀ ਇਹ ਸਾਰਾ ਕੁਝ ਛੱਡ ਕੇ ਜੰਗਲਾਂ ਵੱਲ ਮੂੰਹ ਕਰ ਲਵੋ, ਪਰਬਤਾਂ ਵੱਲ ਮੂੰਹ ਕਰ ਲਵੋ, ਕਿਉਂਕਿ ਉੱਥੇ ਜਾ ਕੇ ਵੀ ਕਬੀਰ ਮਾਇਆ ਤਜੀ ਤਾਂ ਕਿਹਾ ਭਇਆ ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ, ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ, ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਕਹਿੰਦੇ ਗੁਰੂ ਇਹੋ ਜਿਹਾ ਚਾਹੀਦਾ ਜਿਹੜਾ ਰੱਖੇ ਸਾਨੂੰ ਮੋਹ ਮਾਇਆ 'ਚ ਅਤੇ ਮੋਹ ਮਾਇਆ ਵਿੱਚ ਰੱਖ ਕੇ ਮੁਕਤ ਕਰੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਪਿਤਾ ਕਾਲੂ ਜੀ ਨੇ ਬੇਨਤੀ ਕੀਤੀ, ਪੁੱਤਰ ਜੀ ਤੁਸੀਂ ਸਿੱਖਿਆ ਦਿੱਤੀ, ਦੁਨੀ ਚੰਦ ਨੂੰ ਸੂਈ ਦੇ ਕੇ ਸਮਝਾਇਆ ਅਤੇ ਉਹਦੇ ਜੀਵਨ ਵਿੱਚੋਂ ਮਾਇਆ ਦਾ ਮੋਹ ਤੁਸੀਂ ਖਤਮ ਕਰਕੇ ਉਹਨੂੰ ਪਰਮੇਸ਼ਰ ਨਾਲ ਜੋੜ ਦਿੱਤਾ, ਪਤਾ ਨਹੀਂ ਕਿੰਨਿਆਂ ਕੁ ਦਾ ਤੁਸੀਂ ਪਾਰ ਉਤਾਰਾ ਕੀਤਾ, ਮੈਂ ਤੁਹਾਡਾ ਪਿਤਾ ਹਾਂ ਪਰ ਅੱਜ ਸਿੱਖ ਬਣ ਕੇ ਬੇਨਤੀ ਕਰ ਰਿਹਾ ਹਾਂ। ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਬੜੀ ਸੋਹਣੀ ਉਦਾਹਰਨ ਦਿੱਤੀ, ਕਹਿਣ ਲੱਗੇ, ਹੇ ਪਿਤ ਇਹ ਮਤ ਨੌਕਾ ਨਿਆਈ। ਹੇ ਪਿਤਾ ਜੀ, ਜੇ ਤੁਸੀਂ ਅਖੀਰਲੇ ਸਮੇਂ ਇਸ ਗੱਲ ਨੂੰ ਸਮਝਣਾ ਚਾਹੁੰਦੇ ਹੋ ਤਾਂ ਫਿਰ ਸਮਝੋ, ਅੱਜ ਗੱਲ ਇੱਕ ਪਿਤਾ ਅਤੇ ਪੁੱਤਰ ਦੇ ਦਰਮਿਆਨ ਨਹੀਂ, ਅੱਜ ਗੱਲ ਗੁਰੂ ਅਤੇ ਸਿੱਖ ਦੇ ਦਰਮਿਆਨ ਹੋ ਰਹੀ ਹੈ। ਸਰੀਰਕ ਤੌਰ ਤੇ ਦੇਖੋਗੇ ਤੇ ਸਰੀਰ ਪੁੱਤਰ ਤੇ ਪਿਤਾ ਦਾ ਹੈ, ਪਰ ਜਦੋਂ ਮਨ ਕਰਕੇ ਵੇਖਾਂਗੇ ਪਿਤਾ ਕਾਲੂ ਦਾ ਮਨ ਸਿੱਖ ਬਣ ਕੇ ਗੁਰੂ ਨਾਨਕ ਸਾਹਿਬ ਅੱਗੇ ਬੇਨਤੀ ਕਰਦਾ ਪਿਆ ਤੇ ਗੁਰੂ ਨਾਨਕ ਸਾਹਿਬ ਜੀ ਗੁਰੂ ਦੇ ਰੂਪ ਵਿੱਚ ਆਪਣੇ ਪਿਤਾ ਨੂੰ ਸਿੱਖਿਆ ਦੇ ਰਹੇ ਨੇ, ਹੇ ਪਿਤ ਇਹ ਮਤ ਨੌਕਾ ਨਿਆਈ, ਹੇ ਪਿਤਾ ਇਹ ਮਨੁੱਖ ਦੀ ਮਤ ਜਿਹੜੀ ਹੈ ਇਹ ਬੇੜੀ ਵਰਗੀ ਹੈ, ਤੇ ਬੇੜੀ ਜਿਹੜੀ ਹੈ ਉਹ ਪਾਣੀ ਉੱਪਰ ਤਰਦੀ ਹੈ। ਜੇ ਅਸੀਂ ਇਹ ਕਹੀਏ ਵੀ ਤੁਸੀਂ ਕਿਰਤ ਨਾ ਕਰੋ, ਧਨ ਨਾ ਕਮਾਓ, ਬੱਚੇ ਛੱਡ ਦਿਓ ਤੇ ਬੇੜੀ ਤਰੇਗੀ ਕਿਵੇਂ, ਕਿਉਂਕਿ ਸੁੱਕੇ ਥਾਂ ਤੇ ਤਾਂ ਬੇੜੀ ਤਰਨੀ ਕੋਈ ਨਹੀਂ। ਆ ਜਿਨ੍ਹਾਂ ਨੂੰ ਅਸੀਂ ਸੰਨਿਆਸੀ ਤਿਆਗੀ ਜੋਗੀ ਕਹਿੰਦੇ ਹਾਂ, ਇਹਨਾਂ ਦੀ ਇਹ ਹਾਲਤ ਹੈ ਕਿ ਸਿੱਧ ਛੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਬਾਜ ਗੁਰੂ ਡੁੱਬਾ ਜਗ ਸਾਰਾ। ਇਹ ਤਾਂ ਆਪਣੀ ਬੇੜੀ ਨੂੰ ਸਾਗਰ ਵਿੱਚੋਂ ਬਾਹਰ ਕੱਢ ਕੇ ਕੰਢੇ ਤੇ ਬਰੇਤੇ ਵਿੱਚ ਰੱਖ ਕੇ ਕਹਿ ਰਹੇ ਨੇ ਕਿ ਸਾਡੀ ਬੇੜੀ ਪਾਰ ਹੋਵੇਗੀ। ਸਾਹਿਬ ਕਹਿੰਦੇ ਬੇੜੀ ਬਰੇਤੇ ਵਿੱਚ ਕੰਢਿਆਂ ਤੇ ਨਹੀਂ ਪਾਰ ਹੋਣੀ, ਬੇੜੀ ਨੂੰ ਤਾਂ ਪਾਣੀ ਵਿੱਚ ਠੇਲਣਾ ਪੈਣਾ। ਆਓ ਘਰਾਂ ਵਿੱਚ ਪਰਿਵਾਰਾਂ ਵਿੱਚ ਕਿਰਤ ਕਰੋ, ਧਨ ਪਦਾਰਥਾਂ ਵਿੱਚ ਰਵੋ, ਰੱਖੋ ਆਪਣੀ ਬੇੜੀ ਨੂੰ ਮੋਹ ਮਾਇਆ ਦੇ ਜਲ ਵਿੱਚ, ਪਰ ਰੱਖੋ ਇਹਨੂੰ ਉੱਪਰ, ਕਿਉਂਕਿ ਬੇੜੀ ਜਿੱਥੇ ਪਾਣੀ ਤੋਂ ਬਿਨਾਂ ਨਹੀਂ ਤਰਦੀ, ਉੱਥੇ ਜੇ ਪਾਣੀ ਬੇੜੀ ਵਿੱਚ ਪੈ ਗਿਆ ਤੇ ਉਸ ਪਾਣੀ ਨੇ ਬੇੜੀ ਡੋਬ ਦੇਣੀ। ਬਸ ਇਹ ਨੁਕਤਾ ਹੈ। ਕਈਆਂ ਦੀ ਮੋਹ ਮਾਇਆ ਦਾ ਪਾਣੀ ਬੇੜੀ ਵਿੱਚ ਪੈ ਕੇ ਬੇੜੀ ਡੋਬ ਗਿਆ, ਤੇ ਕਈ ਤਿਆਗੀ ਬਣ ਕੇ ਆਪਣੀ ਬੇੜੀ ਨੂੰ ਬਿਲਕੁਲ ਸੁੱਕੇ ਥਾਂ ਤੇ ਰੱਖ ਕੇ ਕਹਿ ਰਹੇ ਨੇ ਅਸੀਂ ਪਾਰ ਹੋ ਗਏ ਹਾਂ। ਕਦੇ ਬੇੜੀ ਸੁੱਕੇ ਥਾਂ ਤੇ ਨਹੀਂ ਤੁਰਦੀ। ਇਹਨਾਂ ਤੇ ਤਰਸ ਕੀਤਾ ਮੇਰੇ ਗੁਰੂ ਨਾਨਕ ਸਾਹਿਬ ਨੇ, ਜਿਹੜੇ ਘਰ ਛੱਡ ਕੇ ਪਰਬਤਾਂ ਵੱਲ ਜੰਗਲਾਂ ਵੱਲ ਚਲੇ ਗਏ। ਸਾਹਿਬ ਕਹਿਣ ਲੱਗੇ ਤੁਸੀਂ ਤਾਂ ਬੇੜੀ ਨੂੰ ਪਾਣੀ ਤੋਂ ਵੱਖ ਕਰ ਲਿਆ, ਘਰਾਂ ਵਿੱਚ ਆਓ, ਵਾਪਸ ਪਰਤੋ, ਕਿਰਤ ਕਰੋ। ਜਿਨ੍ਹਾਂ ਨੂੰ ਦੁੱਖਾਂ ਦਾ ਘਰ ਕਹਿੰਦੇ ਹੋ, ਗ੍ਰਿਸਤ ਤਜ ਕੇ ਫਿਰ ਉਹਨਾਂ ਦੇ ਘਰ ਮੰਗਣ ਵਾਸਤੇ ਆਉਂਦੇ ਹੋ, ਤੁਹਾਡਾ ਪਾਰ ਉਤਾਰਾ ਕਿਵੇਂ ਹੋਵੇਗਾ? ਹੁਣ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਖਿਆਲ ਇਹ ਰੱਖਣਾ ਕਿ ਬੇੜੀ ਪਾਣੀ ਤੇ ਰਵੇ, ਪਰ ਪਾਣੀ ਬੇੜੀ ਵਿੱਚ ਨਾ ਪਵੇ। ਜੇ ਕਿਤੇ ਗੁਰੂ ਮਲਾਹ ਬਣ ਕੇ ਸਾਡੀ ਬੇੜੀ ਤੇ ਸੱਚਮੁੱਚ ਹਰ ਵੇਲੇ ਧਿਆਨ ਰੱਖੇ ਤੇ ਬੇੜੀ ਨੂੰ ਨਾਮ ਦਾ ਚੱਪੂ ਲਾ ਕੇ ਪਾਣੀ ਤੋਂ ਉੱਪਰ ਰੱਖ ਕੇ ਸਾਡੀ ਬੇੜੀ ਨੂੰ ਪਾਰ ਕਰ ਦਿੰਦਾ, ਇਹ ਉਪਦੇਸ਼ ਦੇ ਕੇ ਪਿਤਾ ਕਾਲੂ ਦੇ ਜੀਵਨ ਵਿੱਚੋਂ ਅਖੀਰ ਵੇਲੇ ਮਾਇਆ ਦਾ ਮੋਹ ਪਿਤਾ ਜੀ ਗੁਰੂ ਨਾਨਕ ਸਾਹਿਬ ਜੀ ਨੇ ਪੁੱਤਰ ਬਣ ਕੇ ਇੱਕ ਪਿਤਾ ਦੇ ਹਿਰਦੇ ਵਿੱਚੋਂ ਮੋਹ ਨੂੰ ਦੂਰ ਕਰਕੇ ਉਹਨਾਂ ਦਾ ਪਾਰ ਉਤਾਰਾ ਕੀਤਾ। ਇਹ ਸਾਡੇ ਇਤਿਹਾਸ ਦੇ ਬੋਲ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਹੇ ਪਿਤ ਇਹ ਮਤ ਨੌਕਾ ਨਿਆਈ, ਨੌਕਾ ਕਹਿੰਦੇ ਨੇ ਨਈਆ ਬੇੜੀ ਨੂੰ, ਹੇ ਪਿਤ ਇਹ ਮਤ ਨੌਕਾ ਨਿਆਈ, ਦਰਬ ਮੋਹ ਜਲ ਸਰਤਾ ਧਾਈ। ਇਹ ਜੀਵਨ ਰੂਪੀ ਬੇੜੀ ਜਿਹੜੀ ਹੈ ਇਹ ਮੋਹ ਮਾਇਆ ਦੇ ਜਲ ਤੇ ਤੈਰ ਰਹੀ ਹੈ। ਜੇ ਨੌਕਾ ਮੈਂ ਜਲ ਭਰ ਜਾਵੇ, ਜੇ ਤੇ ਬੇੜੀ ਰਵੇ ਪਾਣੀ ਤੋਂ ਉੱਪਰ ਤੇ ਕੋਈ ਖਤਰਾ ਨਹੀਂ, ਗੁਜਰਾਨ ਵਾਸਤੇ ਧਨ ਜਿੰਨਾ ਮਰਜ਼ੀ ਹੋਵੇ। ਕਹਿਣ ਲੱਗੇ ਕੋਈ ਖਤਰਾ ਨਹੀਂ, ਪਰ ਜਦੋਂ ਇਹ ਪਾਣੀ ਬੇੜੀ ਵਿੱਚ ਪੈਣ ਲੱਗ ਪਿਆ ਤੇ ਖਤਰਾ ਬਣ ਜਾਣਾ। ਜੇ ਜਲ ਨੌਕਾ ਮੈਂ ਪਰ ਜਾਈ, ਕਹਿਣ ਲੱਗੇ ਤਤਸ਼ਨ ਆਪਣੇ ਬੀਚ ਡੁਬਾਵੈ, ਤੁਰੰਤ ਫਿਰ ਇਹਨੂੰ ਆਪਣੇ ਵਿੱਚ ਡੋਬ ਲੈਂਦਾ, ਸਤਿਗੁਰ ਖੇਵਟ ਮਿਲੈ ਜੇ ਆਈ, ਦਰਬ ਮੋਹ ਜਲ ਊਰਦ ਧਾਈ। ਜੇ ਕਿਤੇ ਗੁਰੂ ਮਲਾਹ ਬਣ ਕੇ ਆਵੇ ਤੇ ਸਾਡੀ ਬੇੜੀ ਨੂੰ ਮੋਹ ਮਾਇਆ ਦੇ ਜਲ ਤੋਂ ਉੱਪਰ ਰੱਖ ਕੇ ਪਾਰ ਕਰਦਾ, ਅਸ ਕੈ ਕਿਰਪਾ ਦ੍ਰਿਸ਼ਟ ਅਵਲੋਕੀ, ਪਿਤ ਕੇ ਉਰ ਤੇ ਮਾਇਆ ਰੋਕੀ। ਬਸ ਇਹ ਬਚਨ ਕਹਿ ਕੇ ਜਦੋਂ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਪਿਤਾ ਜੀ ਨੂੰ ਉਪਦੇਸ਼ ਦਿੱਤਾ ਤੇ ਅਖੀਰਲੇ ਵੇਲੇ ਪਿਤਾ ਜੀ ਦੇ ਜੀਵਨ ਵਿੱਚੋਂ ਮੋਹ ਮਾਇਆ ਦਾ ਜਿਹੜਾ ਹੰਕਾਰ ਸੀ ਉਹ ਪਕੜ ਸੀ ਦੂਰ ਕਰ ਦਿੱਤੀ ਤੇ ਪਿਤਾ ਕਾਲੂ ਜੀ ਦਾ ਵੀ ਪਾਰ ਉਤਾਰਾ ਕੀਤਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਾਰਿਆਂ ਨੂੰ ਸਿੱਖਿਆ ਦੇ ਰਹੇ ਨੇ ਕਿ ਮਨੁੱਖ ਦੀ ਇਹ ਹਾਲਤ ਹੈ ਕਿ ਮਨੁੱਖ ਮੋਹ ਮਾਇਆ ਨਾਲ ਚਿੱਤ ਜੋੜ ਕੇ ਪਹਿਲਾਂ ਹੰਕਾਰੀ ਹੁੰਦਾ, ਫਿਰ ਝੱਲਾ ਹੋ ਕੇ ਬੌਰਾ ਹੋ ਕੇ ਪਾਗਲਾਂ ਵਾਂਗ ਇਹਦੇ ਪਿੱਛੇ ਦੌੜਿਆ ਫਿਰਦਾ, ਅਖੀਰ ਨੂੰ ਇਹ ਸਾਰਾ ਕੁਝ ਪਰਾਇਆ ਹੋ ਜਾਣਾ ਤੇ ਜਿਸ ਪਰਮੇਸ਼ਰ ਨੇ ਇਹਦੇ ਨਾਲ ਨਿਭਣਾ ਉਹਨੂੰ ਇਹ ਆਪਣੀ ਜ਼ਿੰਦਗੀ ਵਿੱਚ ਪਰਾਇਆ ਸਮਝੀ ਬੈਠਾ। ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਇਹ ਸਾਰਾ ਕੁਝ ਆਪਣਾ ਸਮਝਦਾ, ਇੱਕ ਰੱਬ ਨੂੰ ਪਰਾਇਆ ਸਮਝਦਾ, ਪਰ ਅਖੀਰ ਵੇਲੇ ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਹਾਂ ਭਇਓ ਦਰ ਬੰਨਦੇ ਹਾਥੀ, ਖਿੰਨ ਮੈਂ ਭਈ ਪਰਾਈ। ਉਹ ਖਿੰਨ ਵਿੱਚ ਹੀ ਸਾਰਾ ਕੁਝ ਪਰਾਇਆ ਹੋ ਜਾਣਾ, ਕੇਵਲ ਇੱਕ ਪਰਮੇਸ਼ਰ ਹੀ ਨਾਲ ਨਿਭਣ ਵਾਲਾ ਤੇ ਆਪਣਾ ਹੈ। ਜਿਵੇਂ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਇਸ ਹੰਕਾਰ ਰੂਪੀ ਝੱਲ ਤੋਂ ਜਾਣੂ ਕਰਵਾਇਆ, ਆਵ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹਲਾ ਪੰਜਵਾਂ।
ਇਹ ਪਾਵਨ ਅੰਮ੍ਰਿਤਮਈ ਬਚਨ ਟੋਡੀ ਰਾਗ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਸਰੂਪ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ, ਕਿਉਂਕਿ ਜੋਤ ਉਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀਐ। ਸਤਿਗੁਰੂ ਜੀ ਨੇ ਜੋਤ ਸਰੂਪ ਹੁੰਦਿਆਂ ਉਸੇ ਜੁਗਤ ਦੇ ਧਾਰਨੀ ਬਣ ਕੇ ਦਸ ਜਾਮੇ ਧਾਰਨ ਕੀਤੇ। ਗੁਰੂ ਨਾਨਕ ਜੋਤ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਦੇ ਇਹ ਅਗੰਮੀ ਵਾਕ ਹਨ।
ਗਰਭ ਗਹਿਲੜੋ ਮੂੜੜੋ ਹੀਓ ਰੇ।
ਸਾਹਿਬ ਜੀ ਕਿਰਪਾ ਕਰ ਰਹੇ ਨੇ ਕਿ ਮਨੁੱਖ ਦਾ ਇਹ ਹਿਰਦਾ ਵੇਖੋ ਮੋਹ ਮਾਇਆ ਦੇ ਨਾਲ ਪ੍ਰੀਤ ਪਾ ਕੇ ਇੱਕ ਤਾਂ ਹੰਕਾਰੀ ਹੋਇਆ ਪਿਆ। ਗਰਭ ਦਾ ਅਰਥ ਹੈ ਹੰਕਾਰ, ਗੈਲੜੋ ਦਾ ਅਰਥ ਹੁੰਦਾ ਗੈਲਾ ਸ਼ਬਦ ਝੱਲੇ ਵਾਸਤੇ ਵਰਤਿਆ ਜਾਂਦਾ, ਰੇ ਮਨ ਗੈਲੇ ਬਾਵਲੇ ਮਾਣੈ ਕਿਆ ਰਲੀਆਂ, ਹੇ ਮੂਰਖ ਮਨਾ ਹੇ ਝੱਲੇ ਮਨ ਕੀ ਰੰਗ ਰਲੀਆਂ ਮਾਣੀ ਜਾਂਦਾ, ਇੱਕ ਦਿਨ ਸੰਸਾਰ ਤੋਂ ਤੂੰ ਤੁਰ ਜਾਣਾ, ਕਿਉਂ ਹੰਕਾਰ ਕਰਦੈ, ਜਾਂ ਰਹਿਣਾ ਨਾਹੀਂ ਐਤ ਜੱਗ ਤਾਂ ਕਾਇਤ ਗਾਰਬ ਹੰਡੀਐ, ਕਾਹਦੇ ਲਈ ਹੰਕਾਰ ਕਰਦੈ, ਤੂੰ ਤਾਂ ਇੱਥੇ ਰਹਿਣਾ ਹੀ ਨਹੀਂ। ਈਹਾਂ ਵਸਣਾ ਰਾਤ ਮੂੜੇ ਛਾੜ ਬਰਾਨੀ ਤਾਤ ਮੂੜੇ, ਮਾਇਆ ਕੇ ਮਾਤੇ ਤੈਂ ਉੱਠ ਚੱਲਣਾ। ਕਹਿੰਦੇ ਜੇ ਹੋ ਸਕੇ ਤੇ ਤੂੰ ਹੰਕਾਰ ਕਰਦਾ ਨਾ ਇਸ ਤਨ ਦਾ, ਇਹਨੂੰ ਰੋਕ ਕੇ ਵਿਖਾ। ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ। ਚੈਲੰਜ ਕੀਤਾ ਭਗਤ ਕਬੀਰ ਜੀ ਨੇ, ਕਹਿਣ ਲੱਗੇ ਤਨ ਜਾਣਾ ਹੀ, ਜੇ ਹੋ ਸਕੇ ਤੇ ਯਤਨ ਕਰ ਇਹਨੂੰ ਰੋਕ। ਨਹੀਂ ਰੋਕਿਆ ਜਾ ਸਕਦਾ, ਕਬੀਰ ਇਹ ਤਨ ਜਾਏਗਾ ਲਿਓ ਤਾਂ ਸਕੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋਰ। ਫਿਰ ਕਰਨਾ ਕੀ ਹੈ, ਕਬੀਰ ਇਹ ਤਨ ਜਾਏਗਾ ਕਵਨੈ ਮਾਰਗ ਲਾਏ। ਜੇ ਤਨ ਬਿਨਸ ਜਾਣਾ ਤੇ ਫਿਰ ਹੰਕਾਰ ਨਾ ਕਰ, ਇਹਨੂੰ ਕਿਹੜੇ ਮਾਰਗ ਤੇ ਤੋਰ। ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਏ। ਕਹਿੰਦੇ ਦੋ ਹੀ ਕੰਮ ਹੈ, ਜਾਂ ਤੇ ਗੁਰੂ ਦੀ ਸੰਗਤ ਕਰ ਤੇ ਜਾਂ ਪਰਮੇਸ਼ੁਰ ਦੇ ਗੁਣ ਗਾ, ਕਿਉਂਕਿ ਇਹ ਤਨ ਬਿਨਸ ਜਾਣਾ। ਇਸ ਕਰਕੇ ਸਾਹਿਬ ਕਿਰਪਾ ਕਰਦੇ ਨੇ ਕਿ ਮਨੁੱਖ, ਗੈਲੜੋ ਦਾ ਅਰਥ ਹੈ ਗੈਲਾ ਮੂਰਖ, ਕਿਉਂਕਿ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਇੰਨਾ ਹੰਕਾਰ ਆ ਜਾਂਦਾ ਹੈ ਕਿ ਆਪਾਂ ਜਦੋਂ ਸਤਿਗੁਰੂ ਜੀ ਦੇ ਦਰ ਤੇ ਮੱਥਾ ਟੇਕਦੇ ਹਾਂ ਤੇ ਡਰਦੇ ਹਾਂ ਕਿ ਕਿਤੇ ਪੱਗ ਜ਼ਮੀਨ ਨਾਲ ਲੱਗ ਕੇ ਮੈਲੀ ਨਾ ਹੋ ਜਾਵੇ, ਪਰ ਸਾਹਿਬ ਕਹਿੰਦੇ ਇਹ ਮੂਰਖ ਮਨੁੱਖ ਇਹ ਵੀ ਨਹੀਂ ਸਮਝਦਾ ਵੀ ਇੱਕ ਦਿਨ ਸਿਰ ਵੀ ਮਿੱਟੀ ਨੇ ਖਾ ਜਾਣਾ। ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੀ ਸਿਰ ਵੀ ਮਿੱਟੀ ਖਾਏ। ਕਹਿਣ ਲੱਗੇ ਇੱਕ ਦਿਨ ਇਹ ਸਿਰ ਵੀ ਮਿੱਟੀ ਨੇ ਖਾ ਲੈਣਾ। ਹਉ ਅਭਿਮਾਨ ਟੇਢ ਪਗਰੀ, ਕਈ ਵਾਰ ਮਨੁੱਖ ਆਪਣੀ ਚੌਧਰਤਾ ਦਾ ਹੰਕਾਰ ਕਰਦਾ। ਹੁਣ ਸਤਿਗੁਰੂ ਜੀ ਨੇ ਇੱਥੇ ਸਿੱਖਿਆ ਦਿੱਤੀ, ਕਹਿਣ ਲੱਗੇ ਗਰਭ ਗਹਿਲੜੋ ਮੂੜੜੋ। ਮੂੜ ਦਾ ਅਰਥ ਹੁੰਦਾ ਮੂਰਖ ਤੇ ਗਹਿਲੜੋ ਦਾ ਅਰਥ ਹੈ ਝੱਲਾ ਤੇ ਗਰਭ ਦਾ ਅਰਥ ਹੈ ਹੰਕਾਰ। ਮਨੁੱਖ ਜਦੋਂ ਹੰਕਾਰੀ ਹੁੰਦਾ ਤੇ ਹੰਕਾਰ ਵਿੱਚ ਫਿਰ ਝੱਲਪੁਣਾ ਦਿਖਾਉਂਦਾ ਤੇ ਫਿਰ ਉਹ ਝੱਲਪੁਣਾ ਇਹਨੂੰ ਬਿਲਕੁਲ ਮੂਰਖ ਬਣਾ ਦਿੰਦਾ, ਕਿਉਂਕਿ ਜਿੰਨੇ ਨਾਲ ਨਿਭਣਾ ਕੋਈ ਨਹੀਂ ਉਹਦੀ ਪਕੜ ਵਿੱਚ, ਉਹਦੇ ਹੰਕਾਰ ਵਿੱਚ ਹੈ। ਕਬੀਰ ਗਰਭ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਓਗੇ ਜਿਉਂ ਕਾਂਚਰੀ ਭੁਆੰਗ। ਜਿਵੇਂ ਸੱਪ ਕਰਕੁੰਜ ਤਿਆਗ ਦਿੰਦਾ, ਅੱਜ ਕੱਲ ਵਿੱਚ ਮਨੁੱਖ ਨੇ ਤਨ ਤਿਆਗ ਕੇ ਤੁਰ ਜਾਣਾ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ। ਸਾਹਿਬ ਕਹਿੰਦੇ ਫਿਰ ਇਹ ਘਰ ਦਾ ਹੰਕਾਰ ਕਰਦਾ, ਕਬੀਰ ਗਰਭ ਨਾ ਕੀਜੀਐ ਉੱਚਾ ਦੇਖ ਆਵਾਸ, ਮੇਰਾ ਚਾਰ ਮੰਜ਼ਲਾਂ ਘਰ, ਮੇਰਾ ਸੱਤ ਮੰਜ਼ਲਾਂ ਘਰ, ਪਰ ਕਹਿੰਦੇ ਤੇਰਾ ਤੇ ਘਰ ਨਹੀਂ, ਤੂੰ ਤਾਂ ਅੱਜ ਕੱਲ੍ਹ ਦੇ ਵਿੱਚ ਧਰਤੀ ਤੇ ਲੇਟ ਜਾਣਾ, ਦਫਨਾਇਆ ਜਾਣਾ ਜਾਂ ਸੰਸਕਾਰ ਕੀਤਾ ਜਾਣਾ, ਉਹ ਜਗ੍ਹਾ ਤੇ ਘਾਹ ਉੱਗ ਪੈਣਾ। ਕਬੀਰ ਗਰਭ ਨਾ ਕੀਜੀਐ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਇਸ ਕਰਕੇ ਸਾਹਿਬ ਕਹਿੰਦੇ ਗਰਭ ਗੈਲੜੋ ਮੂੜੜੋ ਹਿਓਰੇ, ਮਨੁੱਖ ਦਾ ਇਹ ਹਿਰਦਾ ਪਰਮਾਤਮਾ ਨਾਲ ਜੁੜਨ ਦੀ ਬਜਾਏ ਮਾਇਆ ਦੇ ਮੋਹ ਵਿੱਚ ਜੁੜ ਕੇ ਇਹਦਾ ਹੰਕਾਰ ਕਰੀ ਜਾਂਦਾ ਤੇ ਵੇਖੋ ਇਹ ਮੂੜੜੋ ਮੂਰਖ ਬਣ ਗਿਆ, ਭਾਵ ਗੈਲੜੋ ਇਹ ਝੱਲਾ ਬਣ ਕੇ ਜਿਸ ਨਾਲ ਜੁੜਨਾ ਸੀ ਉਹਦੇ ਨਾਲ ਜੁੜਿਆ ਕੋਈ ਨੀ, ਦੂਸਰੇ ਪਾਸੇ ਜੁੜ ਗਿਆ।
ਹਿਯੋ ਮਹਿਰਾਜ ਰੀ ਮਾਇਓ,
ਉਸ ਅਕਾਲ ਪੁਰਖ ਵਾਹਿਗੁਰੂ ਦੀ ਮਾਇਆ ਨਾਲ ਜੁੜ ਕੇ ਸਾਹਿਬ ਕਹਿ ਰਹੇ ਨੇ ਇਹ ਜਿਹੜਾ ਹਿਰਦਾ ਹੈ ਵੇਖੋ ਗਾਫਲ ਹੋ ਗਿਆ, ਇਹਨੇ ਦੁਨੀਆਂ ਦੀ ਖਾਤਰ ਦੀਨ ਗਵਾ ਦਿੱਤਾ ਤੇ ਬਾਬਾ ਫਰੀਦ ਜੀ ਨੇ ਸਾਨੂੰ ਸਮਝਾਉਣਾ ਕੀਤਾ, ਕਹਿਣ ਲੱਗੇ ਦੀਨ ਗਵਾਇਆ ਦੁਨੀ ਸਿਉਂ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕੋਈ ਬੰਦਾ ਆਪਣੇ ਹੱਥੀਂ ਆਪਣੇ ਪੈਰ ਤੇ ਕੁਹਾੜਾ ਮਾਰੇ ਤੇ ਆਪਾਂ ਕਹਾਂਗੇ ਮੂਰਖ। ਜਦੋਂ ਪਰਮਾਤਮਾ ਨਾਲੋਂ ਟੁੱਟ ਕੇ ਕੇਵਲ ਧਨ ਪਦਾਰਥਾਂ ਨਾਲ ਜੀਵ ਜੁੜਦਾ, ਇਹ ਤੋਂ ਵੱਡਾ ਹੋਰ ਗਾਫਲਪੁਣਾ, ਹੋਰ ਮਾਨੋ ਪਾਗਲਪੁਣਾ ਜਾਂ ਹੋਰ ਮੂੜੜੋ ਜਾਂ ਗੈਲੜੋ ਵਾਲੀ ਅਵਸਥਾ ਕੀ ਹੋ ਸਕਦੀ ਹੈ? ਕਹਿਣ ਲੱਗੇ ਇਹ ਹਿਰਦਾ ਉਸ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਮਾਇਆ ਨਾਲ ਜੁੜ ਕੇ ਵੇਖੋ ਬੌਰਾ ਹੋ ਗਿਆ, ਝੱਲਾ ਹੋ ਗਿਆ, ਕਮਲਾ ਹੋ ਕੇ ਤੁਰਿਆ ਫਿਰਦਾ, ਉਸ ਰੱਬ ਨਾਲ ਜੁੜਦਾ ਹੀ ਨਹੀਂ ਜਿਨੇ ਇਹ ਦਾਤਾਂ ਦਿੱਤੀਆਂ ਹਨ।
ਦੀਹਰ ਨਿਆਈ ਮੋਹੇ ਫਾਕਿਓਰੇ,
ਸਤਿਗੁਰਾਂ ਨੇ ਉਦਾਹਰਨ ਦਿੱਤੀ ਹੈ ਮਛਲੀ ਦੀ। ਦੀਹਰ ਕਹਿੰਦੇ ਨੇ ਮਛਲੀ ਨੂੰ, ਕਹਿੰਦੇ ਮਛਲੀ ਦੀ ਨਿਆਈ ਵੇਖੋ ਇਹ ਮੋਹ ਦੇ ਵਿੱਚ ਗਲਤਾਨ ਹੋਇਆ ਪਿਆ। ਮਛਲੀ ਜਿਹੜੀ ਹੈ ਉਵੇਂ ਤਾਂ ਬੜੀ ਸੋਹਣੀ ਹੈ, ਬੜੀ ਸਿਆਣੀ ਹੈ, ਪਰ ਮੂਰਖ ਕਿਉਂ ਬਣ ਗਈ? ਇੱਕ ਤਾਂ ਬਹੁਤੇ ਪਾਣੀ ਨੂੰ ਛੱਡ ਕੇ ਥੋੜੇ ਪਾਣੀ ਵਿੱਚ ਆ ਗਈ, ਦੂਸਰਾ ਸ਼ਿਕਾਰੀ ਦੇ ਜਾਲ ਨੂੰ ਨਾ ਸਮਝ ਸਕੀ। ਸ਼ਿਕਾਰੀ ਨੇ ਕੁੰਡੀ ਨਾਲ ਇੱਕ ਮਾਸ ਦਾ ਟੁਕੜਾ ਲਾਇਆ ਤੇ ਉਹਨੂੰ ਖਾਣ ਵਾਸਤੇ ਜਦੋਂ ਮਛਲੀ ਆਈ ਤੇ ਉਹਦਾ ਮੂੰਹ ਜਿਹੜਾ ਸੀ ਉਹ ਕੁੰਡੀ ਵਿੱਚ ਫਸ ਗਿਆ। ਇੱਕ ਮਛਲੀ ਦੀ ਉਦਾਹਰਨ ਦਿੱਤੀ ਵੀ ਮਛਲੀ ਵਿੱਚ ਮੂਰਖਤਾ ਕਿਹੜੀ ਹੈ? ਸਾਨੂੰ ਗੁਰੂ ਗ੍ਰੰਥ ਸਾਹਿਬ ਰੂਪੀ ਸਾਗਰ ਨਾਲ ਜੋੜਿਆ ਤੇ ਜਿਵੇਂ ਮਛਲੀ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਸਮੁੰਦਰ ਵਿੱਚ ਸਾਗਰ ਵਿੱਚ ਰਹਿੰਦੀ, ਡੂੰਘੇ ਪਾਣੀ ਵਿੱਚ ਰਹਿ ਕੇ ਤੈਰਦੀ, ਆਨੰਦ ਮਾਣਦੀ, ਪਰ ਉਹਨੂੰ ਭੁਲੇਖਾ ਪਾਉਣ ਵਾਸਤੇ ਸ਼ਿਕਾਰੀ ਨੇ ਇੱਕ ਛੱਪੜ ਦਾ ਟੋਬੇ ਦਾ ਪਾਣੀ ਜਿਹੜਾ ਸੀ ਉਹਦੀ ਬਿਲਕੁਲ ਇਸ ਤਰ੍ਹਾਂ ਦੀ ਦਿੱਖ ਬਣਾ ਦਿੱਤੀ ਵੀ ਮਛਲੀ ਨੂੰ ਭੁਲੇਖਾ ਲੱਗੇ ਵੀ ਇਹ ਵੀ ਮੇਰਾ ਸਾਗਰ ਹੀ ਹੈ। ਅਸੀਂ ਵੀ ਉਦੋਂ ਮੂਰਖ ਹਾਂ ਜਦੋਂ ਗੁਰੂ ਗ੍ਰੰਥ ਸਾਹਿਬ ਰੂਪੀ ਸਾਗਰ ਨੂੰ ਛੱਡ ਕੇ ਕੱਚੇ ਪਿੱਲੇ ਛੱਪੜਾਂ ਰੂਪੀ ਟੋਬਿਆਂ ਤੇ ਜਾਣ ਦਾ ਯਤਨ ਕਰਦੇ ਹਾਂ, ਕਿਉਂਕਿ ਉਹਨਾਂ ਲੋਕਾਂ ਨੇ ਬਾਹਰੀ ਦਿੱਖ ਇਸ ਤਰ੍ਹਾਂ ਦੀ ਬਣਾਈ ਹੁੰਦੀ ਹੈ ਵੀ ਅਸੀਂ ਕਹਿੰਦੇ ਹਾਂ ਜਿਵੇਂ ਮਛਲੀ ਨੇ ਸਮਝਿਆ ਵੀ ਮੈਂ ਰਹਿਣਾ ਤੇ ਪਾਣੀ ਵਿੱਚ ਹੀ ਹੈ, ਸਮੁੰਦਰ ਵੀ ਪਾਣੀ ਹੈ ਤੇ ਛੱਪੜ ਵੀ ਪਾਣੀ ਹੈ, ਪਰ ਬਾਬਾ ਫਰੀਦ ਜੀ ਕਹਿੰਦੇ ਨਹੀਂ, ਫਰੀਦਾ ਸੋਈ ਸਰਵਰ ਢੂੰਡ ਲੈ ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਹੋਵੇ ਚਿੱਕੜ ਡੂਬੇ ਹੱਥ, ਕਬੀਰ ਸਮੁੰਦ ਨਾ ਛੋਡੀਐ ਜਉ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹੈ ਕੋਏ। ਅਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾ, ਮਛਲੀਏ ਤੂੰ ਬੜੀ ਸਿਆਣੀ ਹੈ ਬੜੀ ਸੋਹਣੀ ਹੈ, ਪਰ ਕਿਉਂ ਵਿਸਾ ਖਾਧਾ, ਕਿਉਂ ਇੱਕ ਛੱਪੜ ਨੂੰ ਟੋਬੇ ਨੂੰ ਤੂੰ ਸਮੁੰਦਰ ਸਮਝ ਕੇ ਭੁਲੇਖਾ ਖਾ ਗਈ? ਅੱਜ ਉਹ ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਰੂਪੀ ਸਾਗਰ ਨਾਲੋਂ ਟੁੱਟ ਕੇ ਕਹਿੰਦੇ ਜੇ ਫਲਾਣੀ ਜਗ੍ਹਾ ਤੇ ਜਾਵਾਂਗੇ ਉੱਥੇ ਵੀ ਤਾਂ ਸਮੁੰਦਰ ਵਰਗੇ ਪਾਣੀ ਵਰਗੀ ਦਿੱਖ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸਲ ਵਿੱਚ ਇਹ ਦਿੱਖ ਬਣਾਈ ਇਸ ਕਰਕੇ ਗਈ ਵੀ ਮਛਲੀ ਨੂੰ ਭੁਲੇਖਾ ਲੱਗੇ ਵੀ ਛੱਪੜ ਦਾ ਪਾਣੀ ਨਹੀਂ ਸਮੁੰਦਰ ਦੇ ਪਾਣੀ ਵਰਗਾ। ਪਰ ਪਤਾ ਉਦੋਂ ਲੱਗਦਾ ਜਦੋਂ ਸ਼ਿਕਾਰੀ ਦਾ ਜਾਲ ਜਾਂ ਸ਼ਿਕਾਰੀ ਦੀ ਕੁੰਡੀ ਵਿੱਚ ਉਹ ਫਸਦੀ ਹੈ। ਇਸੇ ਤਰ੍ਹਾਂ ਬਹੁਤ ਸਾਰੇ ਛੱਪੜ ਟੋਬੇ ਸਾਨੂੰ ਸਾਗਰ ਨਾਲੋਂ ਤੋੜਨ ਵਾਸਤੇ, ਮਨੁੱਖ ਨੂੰ ਭੁਲੇਖਾ ਪਾਉਣ ਵਾਸਤੇ ਵੀ ਮਨੁੱਖ ਸਮਝੇ ਵੀ ਉੱਥੇ ਵੀ ਤਾਂ ਲੋਕ ਜੁੜਦੇ ਨੇ, ਉੱਥੇ ਵੀ ਤਾਂ ਪ੍ਰਵਚਨ ਹੁੰਦੇ ਨੇ, ਪਰ ਇਹ ਸਾਰਾ ਕੁਝ ਸ਼ਿਕਾਰੀ ਦੇ ਜਾਲ ਵਾਂਗ ਹੈ। ਸਾਹਿਬ ਕਹਿੰਦੇ ਜਿਹੜੀ ਮਛਲੀ ਸੀ ਉਹ ਸਮੁੰਦਰ ਨੂੰ ਛੱਡ ਕੇ ਛੱਪੜ ਕੋਲ ਚਲੀ ਗਈ, ਹੋਇਆ ਕੀ? ਕਬੀਰ ਥੋਰੈ ਜਲ ਮਾਸ਼ੁਲੀ ਝੀਵਰ ਮੇਲਿਓ ਜਾਲ ਇਤ ਟੋਗਨੈ ਨਾ ਛੂਟ ਸੈ ਫਿਰ ਕਰ ਸਮੁੰਦ ਸਮਾਲ। ਕਹਿੰਦੇ ਮੂਰਖ ਬਣ ਗਈ ਮਛਲੀ ਕਿ ਇੱਕ ਟੋਬੇ ਵਿੱਚ ਆ ਗਈ ਸਾਗਰ ਛੱਡ ਕੇ। ਹੁਣ ਸਤਿਗੁਰਾਂ ਨੇ ਸਾਨੂੰ ਹੰਕਾਰੀ ਗੈਲੜੋ ਜਾਂ ਮੂੜੜੋ ਇਹ ਸ਼ਬਦ ਵਰਤੇ ਤੇ ਉਦਾਹਰਨ ਦਿੱਤੀ ਮਛਲੀ ਦੀ ਵੀ ਮਨੁੱਖ ਮਛਲੀ ਦੀ ਤਰ੍ਹਾਂ ਮੂਰਖ ਬਣਦਾ ਸਾਗਰ ਨੂੰ ਛੱਡ ਕੇ ਪਰਮੇਸ਼ੁਰ ਨੂੰ ਛੱਡ ਕੇ ਧਨ ਪਦਾਰਥਾਂ ਦੇ ਪਿੱਛੇ ਤੁਰ ਪੈਂਦਾ ਟੋਬਿਆਂ ਤੇ ਛੱਪੜਾਂ ਦੀ ਖੋਜ ਵਿੱਚ ਤੁਰ ਪਿਆ। ਇਹਦੇ ਤੋਂ ਵੱਡਾ ਹੋਰ ਝੱਲਪੁਣਾ ਇਹਦੇ ਤੋਂ ਵੱਡਾ ਹੋਰ ਮੂਰਖਪੁਣਾ ਕੀ ਹੋ ਸਕਦਾ। ਡੀਹਰ ਨਿਆਈ ਮੋਹ ਫਾਕਿਓ ਰੇ ਕਹਿਣ ਲੱਗੇ ਇੱਕ ਮਛਲੀ ਦੀ ਤਰ੍ਹਾਂ ਇਹ ਮੋਹ ਦੇ ਵਿੱਚ ਜੁੜ ਗਿਆ ਭਾਵ ਉਸ ਪਾਸੇ ਗਲਤਾਨ ਹੋ ਗਿਆ ਜਿਵੇਂ ਮਛਲੀ ਇੱਕ ਕੁੰਡੀ ਵਿੱਚ ਫਸ ਕੇ ਆਪਣੇ ਆਪ ਨੂੰ ਸ਼ਿਕਾਰੀ ਦੇ ਹਵਾਲੇ ਕਰ ਦਿੰਦੀ ਹੈ। ਇਸੇ ਤਰ੍ਹਾਂ ਮਨੁੱਖ ਨੂੰ ਵੀ ਭੁਲੇਖਾ ਪਾਉਣ ਵਾਸਤੇ ਕਿਧਰੇ ਮੋਹ ਮਾਇਆ ਦਾ ਜਾਲ ਹੈ ਕਿਧਰੇ ਕੱਚੇ ਪਿੱਲਿਆਂ ਦਾ ਜਾਲ ਹੈ ਤੇ ਮਨੁੱਖ ਇੱਕ ਮਛਲੀ ਦੀ ਤਰ੍ਹਾਂ ਸਿਆਣਾ ਤੇ ਸੋਹਣਾ ਹੋ ਕੇ ਵੀ ਵੇਖੋ ਮੂਰਖ ਬਣਿਆ ਪਿਆ ਵੀ ਮੇਰਾ ਸਿੱਖਾਂ ਦੇ ਘਰ ਜਨਮ ਹੋਇਆ ਮੈਂ ਜੁੜਨਾ ਤੇ ਗੁਰੂ ਗ੍ਰੰਥ ਸਾਹਿਬ ਰੂਪੀ ਸਾਗਰ ਨਾਲ ਸੀ ਤੇ ਤੁਰ ਪਿਆ ਛੱਪੜਾਂ ਤੇ ਟੋਬਿਆਂ ਵੱਲ। ਸਾਹਿਬ ਕਹਿੰਦੇ ਬਿਲਕੁਲ ਇਹਦੀ ਹਾਲਤ ਇਸ ਤਰ੍ਹਾਂ ਦੀ ਬਣੀ ਹੋਈ ਹੈ। ਸਤਿਗੁਰੂ ਜੀ ਨੇ ਇਹ ਆਰੰਭਕ ਪਾਵਨ ਪੰਕਤੀਆਂ ਹੀ ਰਹਾਓ ਤੇ ਕੇਂਦਰਿਤ ਕੀਤੀਆਂ ਨੇ ਜਿਹਦਾ ਭਾਵ ਹੈ ਠਹਿਰਾਓ ਵਿਸ਼ਰਾਮ। ਵੀ ਇਹਨਾਂ ਪਾਵਨ ਪੰਕਤੀਆਂ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ
ਘਣੋ 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 ਸਦ ਲੋੜੈ ਬਿਨ ਲਹਿਣੇ ਕੈਠਾ ਪਾਇਓ ਰੇ।
ਘਣੋ ਘਣੋ ਦਾ ਅਰਥ ਹੈ ਮਨੁੱਖ ਬਹੁਤਾ ਬਹੁਤਾ ਚਾਹੁੰਦਾ ਬਹੁਤਾ ਬਹੁਤਾ ਮੰਗਦਾ। ਇਹ ਕਹਿੰਦਾ ਜਿੰਨਾ ਕੁਝ ਅੱਜ ਮੇਰੇ ਕੋਲ ਹੈ ਨਾ ਜੇ ਅੱਜ ਲੱਖਾਂ ਤੇ ਫਿਰ ਕਰੋੜਾਂ ਆਉਣੇ ਚਾਹੀਦੇ ਨੇ। ਸੈਸ ਖੱਟੇ ਲੱਖ ਕੋ ਉੱਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਸ਼ੈ ਪਾਵੈ ਕੋਟ ਜੋਰੇ ਲੱਖ ਕਰੋੜੇ ਮਨ ਨਹੀਂ ਹੋਰੇ ਪਰੈ ਪਰੈ ਹੀ ਕੋ ਲੁੱਝੀ ਹੈ। ਜਿਵੇਂ ਬਲਦੀ ਅੱਗ ਤੇ ਬਾਲਣ ਪਾਈ ਚੱਲੀਏ ਤੇ ਕਦੇ ਤ੍ਰਿਪਤ ਹੁੰਦੀ ਹੈ। ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ ਜਿਉਂ ਪਾਵਕ ਈਂਧਨ ਨਹੀਂ ਧਰਾਪੈ ਬਿਨ ਹਰ ਕਹਾਂ ਅਗਾਈ ਘਣੋ 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 ਸਦ ਲੋੜੈ। ਇਹ ਸਦਾ ਹੀ ਹੋਰ ਹੋਰ ਬਹੁਤੀ ਬਹੁਤੀ ਮਾਇਆ ਮੰਗਦਾ ਕਹਿੰਦਾ ਅੱਜ ਲੱਖਾਂ ਕੱਲ ਨੂੰ ਕਰੋੜਾਂ ਆਉਣੇ ਚਾਹੀਦੇ ਨੇ ਬਿਨ ਲੈਣੇ ਕੈਂਠੈ ਪਾਇਓ ਰੇ ਪਰ ਬਿਨਾਂ ਭਾਗਾਂ ਤੋਂ। ਇਹ ਬਹੁਤਾ ਕਿਵੇਂ ਪ੍ਰਾਪਤ ਕਰ ਸਕਦਾ ਕਈ ਵਾਰ ਬਹੁਤਾ ਇਕੱਤਰ ਹੋ ਕੇ ਵੀ ਇਹ ਉਹਨੂੰ ਵਰਤ ਨਹੀਂ ਸਕਦਾ ਉਹਨੂੰ ਆਪਣੀ ਜ਼ਿੰਦਗੀ ਵਿੱਚ ਖਰਚ ਨਹੀਂ ਸਕਦਾ ਉਹ ਧਰਿਆ ਧਰਾਇਆ ਰਹਿ ਜਾਂਦਾ। ਸਾਹਿਬ ਕਹਿੰਦੇ ਉੱਦਮ ਭਾਗ ਲਭਦਿਅੰਗ ਮਾਇਆ ਇੱਕ ਤਾਂ ਉੱਦਮ ਤੇ ਦੂਸਰਾ ਭਾਗ ਇਹ ਦੋਵੇਂ ਹੋਣ ਤੇ ਫਿਰ ਮਨੁੱਖ ਨੂੰ ਧਨ ਪਦਾਰਥ ਮਿਲਦੇ ਨੇ ਪਰ ਮਨੁੱਖ ਦੀ ਹਾਲਤ ਹੈ ਕਿ ਇਹ ਕਈ ਵਾਰ ਇਸ ਤਰ੍ਹਾਂ ਦੀਆਂ ਛਾਲਾਂ ਮਾਰਦਾ ਇਸ ਤਰ੍ਹਾਂ ਦਾ ਯਤਨ ਕਰਦਾ ਵੀ ਸਾਰਾ ਕੁਝ ਮੇਰੇ ਕੋਲ ਆ ਜਾਵੇ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਜੋ ਕਰਤਾ ਕਰੇ ਸੋ ਹੋਏ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰਵਨ। ਜੇ ਕਿਤੇ ਆਪਣੇ ਯਤਨਾਂ ਨਾਲ ਸਭ ਕੁਝ ਮਿਲਦਾ ਹੋਵੇ ਤੇ ਮਨੁੱਖ ਫਿਰ ਵਿਛੋੜੇ ਦੇ ਕਾਰਨ ਰੋਵੇ ਕਿਉਂ। ਆਪਣ ਲੀਆ ਜੇ ਮਿਲੈ ਤਾਂ ਸਭ ਕੋ ਭਾਗਟ ਹੋਏ ਫਿਰ ਤਾਂ ਸਾਰੇ ਭਾਗਾਂ ਵਾਲੇ ਸਾਰੇ ਧਨਵਾਨ ਬਣ ਜਾਣ। ਕਈ ਵਾਰ ਮਨੁੱਖ ਕਈ ਯਤਨਾਂ ਨਾਲ ਜੋ ਇਕੱਤਰ ਕਰਦਾ ਸਾਹਿਬ ਕਹਿੰਦੇ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਮਰਨ ਦੇ ਸਮੇਂ ਇਹਦੇ ਨਾਲ ਉਹ ਜਾਣਾ ਕੁਝ ਨਹੀਂ ਇਹਨੇ ਆਪਣੇ ਯਤਨਾਂ ਨਾਲ ਵੇਖੋ ਸਾਰੀ ਉਮਰ ਕਦੇ ਟੇਕੇ ਨਹੀਂ ਬੈਠਿਆ ਪਰ ਜੋ ਕੁਝ ਭਾਗਾਂ ਵਿੱਚ ਹੈ ਉਹੀ ਇਹ ਖਰਚ ਸਕਦਾ ਉਹੀ ਇਹ ਵਰਤ ਸਕਦਾ। ਘਣੋ 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 ਸਦ ਲੋੜੈ ਬਿਨ ਲੈਣੇ ਕੈਂਠ ਪਾਇਓ ਰੇ ਬਿਨਾਂ ਭਾਗਾਂ ਤੋਂ ਬਿਨਾਂ ਲੈਣੇ ਤੋਂ ਇਹ ਕੀ ਪ੍ਰਾਪਤ ਕਰ ਸਕਦਾ।
ਮਹਿਰਾਜ ਰੋ ਗਾਥ ਵਾਹੂ ਸਿਓ ਲੁਬੜਿਓ ਨੇਹ ਭਾਗੜੋ ਪਾਹੇ ਸੰਜੋਇਓ ਰੇ।
ਮਹਾਰਾਜ ਰੋ ਗਾਥ ਪਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਇਹਦੇ ਹੀ ਲੋਭ ਵਿੱਚ ਇਹਦੇ ਹੀ ਹਿੱਤ ਇਹਦੇ ਮੋਹ ਵਿੱਚ ਸਾਰੀ ਉਮਰ ਜੁੜਿਆ ਰਹਿੰਦਾ। ਇਹੀ ਨੁਕਤਾ ਭਗਤ ਰਵਿਦਾਸ ਜੀ ਨੇ ਸਾਨੂੰ ਸਮਝਾਇਆ ਨਾ। ਉਹ ਕਹਿੰਦੇ ਨੇ ਤੁਸੀਂ ਮੈਨੂੰ ਪਸ਼ੂਆਂ ਦੀ ਢੋਆ ਢੁਆਈ ਚਮੜੇ ਦਾ ਕੰਮ ਕਰਨ ਕਰਕੇ ਚਮਾਰ ਕਹਿੰਦੇ ਹੋ। ਕਹਿੰਦੇ ਕੋਈ ਗੱਲ ਨਹੀਂ ਮੈਂ ਆਪਣੇ ਆਪ ਨੂੰ ਇਹ ਸ਼ਬਦ ਵਰਤ ਕੇ ਕਦੇ ਵੀ ਹੀਣ ਭਾਵਨਾ ਵਿੱਚ ਨਹੀਂ ਆਉਣ ਦਿੰਦਾ। ਉਹਨਾਂ ਨੇ ਸਗੋਂ ਕਿਹਾ, ਮੇਰੀ ਜਾਤ ਕੁੱਟ ਬਾਂਡਲਾ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ। ਪਰ ਇਹ ਦੁਨੀਆਂ ਦੇ ਲੋਕੋ, ਜੇ ਚਮੜੇ ਨਾਲ ਮੋਹ ਕਰਨ ਵਾਲੇ ਨੂੰ ਤੁਸੀਂ ਕਹਿੰਦੇ ਹੋ ਕਿ ਇਹ ਸੱਚਮੁੱਚ ਚਮੜੇ ਦਾ ਕੰਮ ਕਰਨ ਵਾਲਾ ਚਮਾਰ ਹੈ, ਮੈਂ ਤਾਂ ਚਮਾਰ ਜਾਤੀ ਵਿੱਚ ਪੈਦਾ ਹੋ ਕੇ ਸਰੀਰਕ ਚਮੜੇ ਤੋਂ ਮੋਹ ਦੀ ਖਲਾਸੀ ਪ੍ਰਾਪਤ ਕਰ ਲਈ, ਕਉ ਰਵਿਦਾਸ ਖਲਾਸ ਚਮਾਰਾ। ਪਰ ਤੁਸੀਂ ਆਪਣੇ ਆਪ ਨੂੰ ਉੱਚ ਜਾਤੀ ਦੇ ਹੰਕਾਰੀ ਕਹਿ ਕੇ ਜਾਤ ਨਾਲ ਤੇ ਸਰੀਰ ਨਾਲ ਮੋਹ ਦੀਆਂ ਟਾਕੀਆਂ ਜੋੜ ਜੋੜ ਕੇ ਇਸ ਸਰੀਰ ਰੂਪੀ ਜੁੱਤੀ ਨੂੰ ਗੰਢੀ ਜਾ ਰਹੇ ਹੋ, ਤੁਸੀਂ ਕਦੋਂ ਉੱਚੇ ਹੋਵੋਗੇ? ਉਹਨਾਂ ਨੇ ਬਚਨ ਕਹੇ, ਕਹਿਣ ਲੱਗੇ, ਚਮਰੱਟਾ ਗਾਂਠ ਨਾ ਜਨਈ, ਲੋਕ ਗਠਾਵੈ ਪਨਹੀ, ਆਰ ਨਹੀਂ ਜੇ ਤੋਪੋ ਨਾ ਹੀ ਰਾਮਬੀ ਠਾਉ ਰੋਪੋ, ਲੋਕ ਗੰਠ ਗੰਠ ਖਰਾ ਬੇਗੂਚਾ ਹਉ, ਬਿਨ ਗਾਂਠੇ ਜਾਏ ਪਹੂਚਾ, ਰਵਿਦਾਸ ਜਪੈ ਰਾਮ ਨਾਮਾ, ਮੋਹੇ ਜਮ ਸਿਓ ਨਾ ਹੀ ਕਾਮਾ। ਆਪਾਂ ਸਰੀਰ ਰੂਪੀ ਜੁੱਤੀ ਨਾਲ ਹੀ ਜੁੜੇ ਹਾਂ, ਸਰੀਰ ਰੂਪੀ ਜੁੱਤੀ ਨਾਲ ਹੀ ਮੋਹ ਕਰੀ ਜਾਂਦੇ, ਇਹਨੂੰ ਮੋਹ ਦੀਆਂ ਟਾਕੀਆਂ ਲਾ ਕੇ ਗੰਢੀ ਜਾਂਦੇ ਹਾਂ। ਪਰ ਭਗਤ ਰਵਿਦਾਸ ਜੀ ਕਹਿੰਦੇ, ਮੇਰੇ ਕੋਲ ਉਹ ਆਰ ਨਹੀਂ ਜਿਹਦੇ ਨਾਲ ਮੈਂ ਇਹਨੂੰ ਤੋਪੇ ਲਾ ਸਕਾਂ, ਮੇਰੇ ਕੋਲ ਉਹ ਰੰਬੀ ਵੀ ਨਹੀਂ ਜਿਹਦੇ ਨਾਲ ਮੈਂ ਇਹਨੂੰ ਮੋਹ ਦੀਆਂ ਟਾਕੀਆਂ ਲਾਵਾਂ, ਆਰ ਨਹੀਂ ਜੇ ਤੋਪੋ ਨਾ ਹੀ ਰਾਮਬੀ ਠਾਉ ਰੋਪੋ, ਲੋਕ ਗੰਠ ਗੰਠ ਖਰਾ ਬਗੂਚਾ, ਲੋਕ ਸਰੀਰ ਨੂੰ ਮੋਹ ਦੀਆਂ ਟਾਕੀਆਂ ਲਾ ਲਾ ਕੇ ਖੁਆਰ ਹੋ ਰਹੇ ਨੇ, ਹੋ ਬਿਨ ਗਾਂਠੇ ਜਾਏ ਪਹੂਚਾ, ਮੈਂ ਸਰੀਰਕ ਜੁੱਤੀ ਤੋਂ ਸਰੀਰਕ ਮੋਹ ਤੋਂ ਸਰੀਰਕ ਚਮੜੇ ਤੋਂ ਖਲਾਸੀ ਪ੍ਰਾਪਤ ਕਰ ਲਈ ਹੈ। ਸਾਹਿਬ ਕਹਿ ਰਹੇ ਨੇ, ਮਹਾਰਾਜ ਰੋ ਗਾਥ, ਪਰਮਾਤਮਾ ਦੇ ਦਿੱਤੇ ਹੋ ਇਸ ਸਰੀਰ ਨਾਲ ਲੁਬੜਿਓ, ਲੁਬਤ ਭਾਵ ਜੁੜਿਆ ਹੋਇਆ ਮਨੁੱਖ, ਨੇ ਭਾਗੜੋ ਭਾਏ ਸੰਜੋਇਓ ਰੇ, ਇਹ ਬਿਨਾਂ ਭਾਗਾਂ ਵਾਲਾ ਮੰਦੇ ਭਾਗਾਂ ਵਾਲਾ ਜੀਵ ਵੇਖੋ ਤ੍ਰਿਸ਼ਨਾ ਦੀ ਅੱਗ ਵਿੱਚ ਆਪਣੇ ਮਨ ਨੂੰ ਪਰੋ ਰਿਹਾ। ਤ੍ਰਿਸ਼ਨਾ ਅੱਗ ਦੇ ਵਿੱਚ ਹੀ ਸਦਾ ਇਹ ਜੁੜਿਆ ਹੋਇਆ, ਜੇ ਮਾਲਕ ਅੱਗੇ ਜੋਦੜੀ ਕਰੇ ਫਿਰ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸ਼ਰਨਾਈ, ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਂਹ ਪਕਰ ਸਤਿਗੁਰ ਨਿਸਤਾਰਾ। ਇਹ ਤ੍ਰਿਸ਼ਨਾ ਦੀ ਅੱਗ ਵਿੱਚ ਆਪਣੇ ਮਨ ਨੂੰ ਜੋੜ ਰਿਹਾ ਹੈ।
ਹੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ।
ਹੇ ਮੇਰੇ ਮਨ, ਤੂੰ ਉਹਨਾਂ ਗੁਰਮੁਖਾਂ ਦੀ, ਉਹਨਾਂ ਸਾਧੂ ਜਨਾਂ ਦੀ, ਉਹਨਾਂ ਭਗਤ ਜਨਾਂ ਦੀ, ਗੁਰਮੁਖ ਪਿਆਰਿਆਂ ਦੀ ਸਿੱਖਿਆ ਸੁਣ, ਜਿਹੜੇ ਕਿਰਤ ਕਰਦੇ ਨੇ, ਧਨ ਪਦਾਰਥਾਂ ਵਿੱਚ ਰਹਿੰਦੇ ਆਪਣੇ ਆਪ ਨੂੰ ਇਹਦੇ ਤੋਂ ਉੱਪਰ ਕਰਕੇ ਪਰਮੇਸ਼ਰ ਨਾਲ ਜੁੜ ਗਏ, ਉਹਨਾਂ ਦੀ ਸਿੱਖਿਆ ਸੁਣੇਗਾ ਤੇ ਤੇਰੇ ਸਾਰੇ ਮੋਹ ਮਾਇਆ ਵਾਲੇ ਪਾਪ ਮਿਟ ਜਾਣਗੇ, ਕਿਉਂਕਿ ਉਹਨਾਂ ਨੇ ਆਪ ਵੀ ਇਸ ਭਵ ਸਾਗਰ ਨੂੰ ਪਾਰ ਕੀਤਾ। ਜੇ ਤੂੰ ਤਾਰੂ ਪਾਣ ਤਾਹੂ ਪੁਛ ਤੜਨ ਕੱਲ, ਕਹਿੰਦੇ ਜੇ ਤੂੰ ਪਾਣੀਆਂ ਦਾ ਤਾਰੂ ਬਣਨਾ ਚਾਹੁੰਦਾ ਤੇ ਉਹਨਾਂ ਨੂੰ ਪੁੱਛ ਜਿਹੜੇ ਇਹ ਤਰ ਗਏ ਨੇ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੇ, ਉਹਨਾਂ ਵੱਲ ਨਾ ਜਾਈ ਜਿਹੜੇ ਆਪ ਡੁੱਬ ਰਹੇ ਨੇ, ਜੋ ਡੁਬੰਦੇ ਆਪ ਤਰਾਏ ਕਿੰਨ ਖੇ, ਜਿਹੜੇ ਤਰੇ ਨੇ ਉਹਨਾਂ ਕੋਲ ਪੁੱਛ, ਉਹਨਾਂ ਦੀ ਸਿੱਖਿਆ ਲੈ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕੀ ਸੀਖ ਸੁਨਤ ਪਰਮ ਪਦ ਪਾਵਈ। ਸਾਹਿਬ ਕਹਿਣ ਲੱਗੇ, ਸੁਣ ਮਨ ਸੀਖ ਸਾਧੂ ਜਨ ਸਗਲੋ, ਕਹਿੰਦੇ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ, ਜਿਹੜੇ ਸੱਚਮੁੱਚ ਹੈ ਤਾਂ ਭਗਤ ਧੰਨਾ ਜੀ ਵਾਂਗ ਖੇਤਾਂ ਵਿੱਚ ਹਲ ਚਲਾਉਂਦੇ, ਭਗਤ ਕਬੀਰ ਜੀ ਦੀ ਤਰ੍ਹਾਂ ਤਾਣਾ ਤਣਦੇ ਕੱਪੜਾ ਬੁਣਦੇ, ਭਗਤ ਨਾਮਦੇਵ ਜੀ ਦੀ ਤਰ੍ਹਾਂ ਦਰਜੀ ਘਰਾਣੇ ਵਿੱਚ ਕੱਪੜਿਆਂ ਨੂੰ ਕੱਟਦੇ, ਕੱਪੜਿਆਂ ਨੂੰ ਛਾਪ ਲਾਉਂਦੇ, ਰੰਗਦੇ ਤੇ ਨਾਲ ਦੀ ਨਾਲ ਆਪਣੀ ਸੁਰਤ ਨੂੰ ਪਰਮੇਸ਼ਰ ਨਾਲ ਜੁੜਦੇ, ਇਹੋ ਜਿਹੇ ਸਾਧੂ ਜਨਾਂ ਦੀ, ਇਹੋ ਜਿਹੇ ਭਗਤ ਜਨਾਂ ਦੀ ਸਿੱਖਿਆ ਸੁਣ। ਉਹਨਾਂ ਦੀ ਸਿੱਖਿਆ ਨਾ ਸੁਣੀ ਜਿਹੜੇ ਕਹਿੰਦੇ ਵੀ ਇਹ ਦੁੱਖਾਂ ਦਾ ਘਰ ਹੈ, ਛੱਡ ਦਿਓ ਕਿਰਤ, ਛੱਡ ਦਿਓ ਬੱਚੇ, ਛੱਡ ਦਿਓ ਪਰਿਵਾਰ, ਤਿਆਗ ਦਿਓ ਧਨ, ਚੱਲ ਜਾਓ ਜੰਗਲਾਂ ਵੱਲ, ਚਲੇ ਜਾਓ ਪਰਬਤਾਂ ਵੱਲ, ਉਹਨਾਂ ਦੀ ਸਿੱਖਿਆ ਵੱਲ ਨਾ ਜਾਈ। ਸਿੱਖਿਆ ਉਹਨਾਂ ਦੀ ਸੁਣ ਜਿਨ੍ਹਾਂ ਨੇ ਮੋਹ ਮਾਇਆ ਵਿੱਚ ਰਹਿ ਕੇ ਰੱਬ ਨੂੰ ਪਾਇਆ। ਸੁਣ ਮਨ ਸੀਖ ਸਾਧੂ ਜਨ ਸਗਲੋ, ਉਹਨਾਂ ਗੁਰਮੁਖ ਪਿਆਰਿਆਂ ਦੀ, ਸਾਧੂ ਜਨਾਂ ਦੀ, ਪ੍ਰਭੂ ਭਗਤਾਂ ਦੀ ਸਿੱਖਿਆ ਸੁਣ। ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ, ਤੇਰੇ ਸਾਰੇ ਪਾਪ ਉਹਨਾਂ ਦੀ ਸਿੱਖਿਆ ਨੂੰ ਸੁਣ ਕੇ ਮਿਟ ਜਾਣਗੇ, ਕਿਉਂਕਿ ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਾਰਾ, ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਭਇਆ, ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬਕੁੰਠੈ ਕਰੈ ਕਿਆ। ਗੁਰੂ ਦੀ ਸਿੱਖਿਆ ਸੁਣੇਗਾ ਨਾ ਤੇ ਸੱਚਮੁੱਚ ਤੈਨੂੰ ਇਹ ਸੋਝੀ ਆਵੇਗੀ, ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ। ਕਹਿਣ ਲੱਗੇ ਫਿਰ ਉਹਦੇ ਨਾਲ ਮਨ ਜੁੜ ਜਾਵੇਗਾ। ਕੂਚ ਕਰੈ ਆਵੈ ਬਿਖ ਲਾਦੇ ਸ਼ਬਦ ਸੱਚੈ ਗੁਰ ਮੇਰਾ। ਸੰਸਾਰ ਦੇ ਵਿੱਚ ਅਨੇਕਾਂ ਜੀਵ ਆਏ ਤੇ ਇੱਥੋਂ ਕੂਚ ਕਰ ਗਏ, ਕੇਵਲ ਇੱਕ ਪਰਮੇਸ਼ਰ ਤੇ ਗੁਰੂ ਦਾ ਸ਼ਬਦ ਹੀ ਸੱਚਾ ਤੇ ਥਿਰ ਰਹਿਣ ਵਾਲਾ, ਉਹਦੇ ਨਾਲ ਚਿੱਤ ਜੋੜਨਾ। ਕਹਿੰਦੇ ਇਹ ਸਿੱਖਿਆ ਜਦੋਂ ਆਪਣੇ ਮਨ ਵਿੱਚ ਧਾਰਨ ਕਰੇਗਾ ਤੇ ਤੇਰੇ ਸਾਰੇ ਪਾਪ ਜਿਹੜੇ ਨੇ ਮਿਟ ਜਾਣਗੇ।
ਜਾਂ ਕੋ ਲਹਿਣੋ ਮਹਿਰਾਜਰੀ ਗਾਠੜੀਓ, ਜਨ ਨਾਨਕ ਗਰਬਾਸਨਾ ਪਾਉੜਿਓ ਰੇ।
ਸਾਹਿਬ ਜੀ ਕਿਰਪਾ ਕਰ ਰਹੇ ਨੇ ਕਿ ਜਿੰਨੇ ਪਰਮੇਸ਼ਰ ਦੀ ਗਠੜੀ ਰੂਪੀ ਖਜ਼ਾਨੇ ਵਿੱਚੋਂ ਵੱਡੇ ਭਾਗਾਂ ਨਾਲ ਜਿਨ੍ਹਾਂ ਦੇ ਮਸਤਕ ਤੇ ਇਹ ਦਾਤ ਲਿਖੀ ਸੀ ਕੁਝ ਪ੍ਰਾਪਤ ਕਰ ਲਿਆ, ਪੰਜਵੇਂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਕਿ ਉਹ ਜੀਵ ਫਿਰ ਗਰਭ ਜੂਨਾਂ ਵਿੱਚ ਭਾਵ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ, ਜਿਨ੍ਹੇ ਮਾਲਕ ਦੀ ਕਿਰਪਾ ਦੇ ਵਿੱਚੋਂ ਕੁਝ ਪ੍ਰਾਪਤ ਕਰ ਲਿਆ। ਭਾਵ ਇੱਕ ਤਾਂ ਸੰਸਾਰੀ ਤੌਰ ਤੇ ਹੈ, ਦੂਸਰਾ ਪਰਮੇਸ਼ਰ ਦੇ ਨਾਮ ਦੇ ਖਜ਼ਾਨੇ ਦੀ ਪ੍ਰਾਪਤੀ ਹੈ। ਜਿਵੇਂ ਭਾਈ ਲਹਿਣਾ ਜੀ ਨੇ ਜਦੋਂ ਕਿਹਾ ਸੀ, ਗੁਰੂ ਨਾਨਕ ਸਾਹਿਬ ਜੀ ਮੇਰੇ ਕੋਲ ਗਲਤੀ ਹੋ ਗਈ, ਜਦੋਂ ਤੁਸੀਂ ਘੋੜੇ ਨੂੰ ਪਕੜ ਕੇ ਅੱਗੇ ਅੱਗੇ ਤੁਰੇ ਤੇ ਮੇਰੇ ਤੋਂ ਪਛਾਣਿਆ ਨਾ ਗਿਆ, ਮੈਂ ਘੋੜੇ ਤੋਂ ਉੱਤਰ ਨਾ ਸਕਿਆ। ਸਾਹਿਬ ਕਹਿਣ ਲੱਗੇ ਤੇਰਾ ਨਾਂ ਕੀ ਹੈ? ਕਹਿੰਦੇ ਜੀ ਲਹਿਣਾ। ਕਹਿੰਦੇ ਫਿਰ ਕੋਈ ਗਲਤੀ ਨਹੀਂ, ਤੂੰ ਲੈਣਾ ਤੇ ਮੈਂ ਦੇਣਾ। ਜਿਹਨੇ ਲੈਣਾ ਹੁੰਦਾ ਨਾ ਉਹ ਸੱਚਮੁੱਚ ਘੋੜੇ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਇਹ ਦਾਤ ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ। ਸਾਹਿਬ ਕਹਿੰਦੇ ਜਾਂਕੋ ਲਹਿਣੋ, ਜਿਹਨੇ ਸੱਚਮੁੱਚ ਪਰਮੇਸ਼ਰ ਤੋਂ ਕੁਝ ਲੈਣਾ ਹੈ, ਜਿਹਦੇ ਮਸਤਕ ਤੇ ਜਿਹਦੇ ਭਾਗਾਂ ਵਿੱਚ ਇਹ ਪ੍ਰਾਪਤੀ ਦਾ ਲੇਖ ਲਿਖਿਆ, ਉਹ ਜਦੋਂ ਇਹ ਪ੍ਰਾਪਤੀ ਕਰ ਲੈਂਦੇ ਨੇ ਨਾ ਪਰਮੇਸ਼ਰ ਦੀ ਗਠੜੀ ਵਿੱਚੋਂ, ਪਰਮੇਸ਼ਰ ਦੇ ਖਜ਼ਾਨੇ ਵਿੱਚੋਂ, ਤੇ ਕਹਿੰਦੇ ਫਿਰ ਉਹ ਬਾਰ ਬਾਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ। ਜਾਂਕੋ ਲਹਿਣੋ ਮਹਾਰਾਜਰੀ ਗਾਠੜੀਓ, ਜਾਂ ਨਾਨਕ ਗਰਭਾਸ ਨਾ ਪੌੜਿਓ ਰੇ, ਉਹ ਫਿਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ। ਉਹ ਆਖਦੇ ਨੇ ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੇ ਕਾ ਹੁਕਮੈ ਬੂਝ ਸਮਾਵੇਂਗੇ। ਪਰ ਜਦੋਂ ਤੱਕ ਮੋਹ ਮਾਇਆ ਵਿੱਚ ਮਨੁੱਖ ਗਾਫਲ ਰਹਿੰਦਾ, ਫਿਰ ਤਾਂ ਅੰਤਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਉਹ ਤਰੈ। ਅਨੇਕਾਂ ਵਾਰ ਮਨੁੱਖ ਨੂੰ ਜਗਤ ਵਿੱਚ ਆਉਣਾ ਪਵੇਗਾ ਤੇ ਸੱਪ ਦੀਆਂ ਜੂਨਾਂ ਵਾਂਗ ਦੁਖਦਾਈ ਹੋਣਾ ਪਵੇਗਾ, ਕਿਉਂਕਿ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਸਤਿਗੁਰੂ ਕਿਰਪਾ ਕਰਨ, ਅਸੀਂ ਪਰਮੇਸ਼ਰ ਦੀ ਰਜ਼ਾ ਵਿੱਚ ਤੁਰ ਕੇ ਜਿੱਥੇ ਦੁਨਿਆਵੀ ਤੌਰ ਤੇ ਘਰ ਪਰਿਵਾਰ ਬੱਚੇ ਕਿਰਤ ਧਨ ਪਦਾਰਥਾਂ ਨਾਲ ਆਪਣੇ ਆਪ ਨੂੰ ਜੋੜਿਆ, ਉੱਥੇ ਇਹਦੇ ਤੋਂ ਉੱਪਰ ਉੱਠ ਕੇ ਸੁਰਤ ਜਿਹੜੀ ਹੈ ਉਹ ਮਾਲਕ ਨਾਲ ਜੋੜੀਏ, ਤਾਂ ਕਿ ਸਾਡੀ ਜੀਵਨ ਰੂਪੀ ਬੇੜੀ ਮੋਹ ਮਾਇਆ ਦੇ ਜਲ ਦੇ ਉੱਪਰ ਰਹਿ ਕੇ ਤੈਰ ਕੇ ਭਵ ਸਾਗਰ ਤੋਂ ਪਾਰ ਹੋ ਸਕੇ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੁਟਾਣ ਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਅੱਜ 12 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਨਗਰ ਕੀਰਤਨ ਆਰੰਭ ਹੋਣੇ ਹਨ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਫਿਰ ਇੱਕ ਵਾਰ ਸਰਵਣ ਕਰੀਏ।
ਹੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਜਾਂ ਕੋ ਲਹਿਣੋ ਮਹਿਰਾਜ ਰੀ ਗਾਠੜੀਓ, ਜਨ ਨਾਨਕ ਗਰਬਾਸ ਨਾ ਪਾਉੜਿਓ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।